ਸੰਗਤ ਜਿਤਨੇ ਵੀ ਆਪ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਹਾਜ਼ਰ ਹੋ ਸਾਰੇ ਹੀ ਸ਼ਬਦ ਵਿੱਚ ਬੋਲ ਕੇ ਆਪਣੀ ਰਚਨਾ ਨੂੰ ਸਫਲ ਔਰ ਪਵਿੱਤਰ ਕਰਦੇ ਰਹਿਣ ਦੀ ਚੇਤਨ ਕਰੋ। ਪਹਿਲੇ ਦਾਸ ਬੋਲਿਆ ਕਰੇਗਾ, ਉਸ ਤੋਂ ਬਾਅਦ ਸਾਰੇ ਭਾਈ ਬੋਲਿਆ ਕਰਨ, ਤੀਸਰੇ ਪਾਸੇ ਸਭ ਬੀਬੀਆਂ ਬੋਲਿਆ ਕਰੋ। ਮੁੱਲ ਖਰੀਦੀ ਲਾਲਾ ਬੋਲਾ ਮੇਰਾ ਨਾਮ ਸੁਭਾਗਾ, ਮੁੱਲ ਖਰੀਦੀ ਲਾਲਾ ਬੋਲਾ ਮੇਰਾ ਨਾਮ ਸੁਭਾਗਾ ਜੀ, ਚਤੁਰਾਈ ਸਾਹਿਬ ਕਾ ਹੁਕਮ ਨਾ ਕਰਨਾ ਜਾਈ, ਮਾਂ ਲਾਲੀ ਪਿਓ ਲਾਲਾ ਮੇਰਾ ਹਉ ਲਾਲੇ ਕਾ ਜਾਇਆ, ਲਾਲਾ ਗਾਵੇ ਲਾਲੀ ਨਾਚੈ ਭਗਤ ਕਰੂੰ ਤੇਰੀ ਰਾਇਆ, ਮੁੱਲ ਖਰੀਦੀ ਲਾਲਾ ਬੋਲਾ ਮੇਰਾ ਨਾਮ ਸੁਭਾਗਾ, ਮੁੱਲ ਖਰੀਦੀ ਲਾਲਾ ਬੋਲਾ
ਮੇਰਾ ਨਾਮ ਤੁਹਾਡਾ ਜੀ,
सुभागा जी मेरा नाम सुभागा मेरा नाम सुभागा मेरा नाम सुभागा जी लाभ तद ही प्राप्त होता है जदों सत्संग करन दे तिन सुनहरी कसूर ਅਮਲ ਵਿੱਚ ਲਿਆਂਦੇ ਜਾਣ ਤਾਂ ਪਹਿਲਾ ਸ਼ਰਧਾ ਹੈ, ਦੂਸਰਾ ਨਿਰਮਾਣਤਾ ਹੈ, ਤੀਸਰਾ ਚਿੱਤ ਦੀ ਇਕਾਗਰਤਾ ਹੈ। ਸਤਸੰਗੀ ਪੁਰਸ਼ ਵਾਸਤੇ ਇਹ ਤਿੰਨ ਸੁਨਹਿਰੀ ਅਸੂਲਾਂ ਨੂੰ ਆਪਣੇ ਅਮਲ ਵਿੱਚ ਲਿਆ ਕੇ ਸਤਸੰਗ ਕਰਨ ਦਾ ਆਦੀ ਹੋਣਾ ਚਾਹੀਦਾ। ਜਿਨ੍ਹਾਂ ਨੇ ਇਉਂ ਸਤਸੰਗ ਕਰਨ ਦਾ ਸੁਭਾਅ ਬਣਾ ਲਿਆ, ਉਹਨਾਂ ਨੂੰ ਨਕਦ ਸ਼ਾਂਤੀ ਸੁੱਖ ਵੀ ਮਿਲਦਾ, ਅੱਗੇ ਵਾਸਤੇ ਆਤਮਿਕ ਉੱਨਤੀ ਵੀ ਹੁੰਦੀ ਰਹਿੰਦੀ। ਅਤੇ ਆਓ ਵਾਹਿਗੁਰੂ ਅੰਤਰਯਾਮੀ ਦੀ ਸ਼ਰਨ ਡਿੱਗਿਆਂ ਜੀਵ ਤਮਾਮ ਦੁੱਖਾਂ ਪਾਪਾਂ ਤੋਂ ਬਰੀ ਹੁੰਦਾ ਹੈ। ਸਾਹਿਬ ਗੁਰੂ ਤੇਗ ਬਹਾਦਰ ਮਹਾਰਾਜ ਨੌਵੇਂ ਪਾਤਸ਼ਾਹ ਨੇ ਇਸ ਵਿਸ਼ੇ 'ਤੇ ਚਾਰ ਉਦਾਹਰਣ, ਚਾਰ ਮਿਸਾਲਾਂ ਦਿੱਤੀਆਂ ਹਨ, ਗਣਕਾ, ਤਰੂੰ, ਗਜ ਔਰ ਅਜਾਮਲ। ਤਰੂੰ ਦੀ ਵੀ ਚਾਰ ਚੱਲ ਰਹੀ ਹੈ। ਤਰੂੰ ਦੀ ਮਾਤਾ ਉਸਨੂੰ ਕਹਿੰਦੀ ਹੈ, ਬੇਟਾ, ਵਾਹਿਗੁਰੂ ਅੰਤਰਯਾਮੀ ਦੇ ਭਜਨ ਕਰਨ ਦੇ ਬੇਅੰਤ ਫਾਇਦੇ ਹਨ, ਬੇਅੰਤ ਲਾਭ ਹਨ, ਹਿਸਾਬ ਤੋਂ ਪਰੇ ਹਨ, ਵਿਵਹਾਰਕ ਪਰਮਾਰਥਕ ਬੇਅੰਤ ਇਸਦੇ ਫਾਇਦੇ ਹਨ। ਸੋ ਜੋ ਜੋ ਵਾਹਿਗੁਰੂ ਦਾ ਭਜਨ ਕਰਦਾ ਹੈ, ਅਵਸ਼ ਹੀ ਦੁੱਖਾਂ ਪਾਪਾਂ ਤੋਂ ਬਰੀ ਹੁੰਦਾ ਹੈ। ਸੋ ਇਸ ਦੀ ਬਾਬਤ ਭਗਤ ਨਾਮਦੇਵ ਜੀ, ਜਿਨ੍ਹਾਂ ਦੀ ਬਾਬਤ ਆਉਂਦਾ ਸ਼ੇਰ, ਗੋਬਿੰਦ 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 ਸੰਗ ਨਾਮ ਦਿਉ ਮਨ ਲੀਣਾ, ਆਠ ਦਾਮ ਪੁੱਛੀ ਪਰੋ ਹੋਇਓ ਲਖੀਣਾ। ਨਾਮ ਜਪ ਕੇ ਲਖੀਣਾ ਹੋਇਆ, ਨਾਮ ਛਿਮਾਇਤੀ ਕੌਡੀ ਦਾ, ਜਪ ਕੇ ਲਖੀਣਾ ਹੋਇਆ, ਨਾਮ ਛਿਮਾਇਤੀ ਕੌਡੀ ਦਾ, ਸੰਗ ਨਾਮ ਦੇ ਮਨ ਲੀਣਾ ਆੜ ਦਾਮ ਕੋ ਜੀ ਪਰ ਹੋਇਓ ਲਾਖੀ। ਸਾਡੇ ਦੇਸ਼ ਦੇ ਵਿੱਚ ਬਹੁਤਾ ਜਾਤਾਂ ਪਾਤਾਂ ਦਾ ਰਿਵਾਜ਼ ਸੀ। ਜਿਹਾ ਜਿਹਾ ਕੋਈ ਕੰਮ ਕਰਦਾ ਸੀ ਉਹੋ ਜੀ ਉਹਦੀ ਜਾਤ ਦਾ ਨਾਂ ਪੈ ਜਾਂਦਾ ਸੀ। ਵਾਸਤਵ ਵਿਚਾਰ ਕਰਕੇ ਦੇਖੀਏ ਜਾਤ ਪਾਤ ਦਰਅਸਲ ਕੋਈ ਸਿੱਧ ਨਹੀਂ ਹੁੰਦੀ। ਸਾਰੇ ਸਰੀਰ ਕੀੜੀ ਤੋਂ ਲੈ ਕੇ ਬ੍ਰਹਮਾ ਤੱਕ ਪੰਜਾਂ ਤੱਤਾਂ ਦੇ ਬਣੇ ਹੋਏ ਹਨ। ਮਿੱਟੀ ਪਾਣੀ ਅੱਗ ਹਵਾ ਆਕਾਸ਼ ਇਹ ਠੋਸ ਜੜ ਚੀਜ਼ ਹੈ ਮੈਟਰ। ਬਾਕੀ ਚੇਤਨਾਤਮਾ ਵਾਹਿਗੁਰੂ ਦੀ ਅੰਤ ਸਾਰਿਆਂ ਵਿੱਚ ਹੈ। ਸੋ ਨਾ ਚੇਤਨਾਤਮਾ ਦੀ ਕੋਈ ਜਾਤ ਪਾਤ ਹੈ ਨਾ ਪੰਜਾਂ ਤੱਤਾਂ ਦੀ ਕੋਈ ਜਾਤ ਪਾਤ ਸਿੱਧ ਹੁੰਦੀ ਹੈ। ਜਿਹਾ ਜਿਹਾ ਕੋਈ ਕੰਮ ਕਰਨ ਲੱਗ ਪਿਆ ਉਹ ਹਜਾ ਉਹਦੀ ਜਾਤ ਕਲਪੀ ਗਈ ਕਾਰਜ ਸਿੱਧੀ ਵਾਸਤੇ। ਜ਼ਮੀਨ ਦਾ ਕੰਮ ਕਰਨ ਲੱਗ ਪਿਆ ਉਸਨੂੰ ਜ਼ਮੀਂਦਾਰ ਕਹਿਣ ਲੱਗ ਪਏ। ਲੋਹੇ ਦਾ ਕੰਮ ਕਰਨ ਲੱਗ ਪਿਆ ਉਸਨੂੰ ਲੁਹਾਰ ਕਹਿਣ ਲੱਗ ਪਏ। ਸੋਨੇ ਦਾ ਕੰਮ ਕਰਨ ਲੱਗ ਪਿਆ ਉਸਨੂੰ ਸੁਨਾਰ ਕਹਿਣ ਲੱਗ ਪਏ। ਚਮੜੇ ਦਾ ਕੰਮ ਕਰਨ ਲੱਗ ਪਿਆ ਉਸਨੂੰ ਚਮਾਰ ਕਹਿਣ ਲੱਗ ਪਏ। ਯਾਨੀ ਜਾਤਾਂ ਕਲਪੀਆਂ ਹੋਈਆਂ ਕਾਰਜ ਸਿੱਧੀ ਵਾਸਤੇ। ਜਿਹਾ ਜਿਹਾ ਕੋਈ ਕੰਮ ਕਰਨ ਲੱਗ ਪਿਆ ਉਹ ਹਜਾ ਉਹਦਾ ਨਾਂ ਪੈ ਗਿਆ। ਪਰ ਉਸ ਸਮੇਂ ਦੇ ਵਿੱਚ ਜਾਤਾਂ ਪਾਤਾਂ ਦੀ ਖਿੱਚਾ ਖਿੱਚੀ ਬਹੁਤੀ ਸੀ। ਛੋਟੀਆਂ ਜਾਤਾਂ ਵਾਲਿਆਂ ਨੂੰ ਭਜਨ ਕਰਨ ਦੇ ਵਾਸਤੇ ਭਗਤੀ ਕਰਨ ਵਾਸਤੇ ਬੜੀਆਂ ਰੁਕਾਵਟਾਂ ਪੈਦਾ ਕੀਤੀਆਂ ਜਾਂਦੀਆਂ ਸਨ। ਸੋ ਇਉਂ ਇੱਥੇ ਜਾਤਾਂ ਦਾ ਨਾਂ ਲੈ ਕੇ ਗੁਰੂ ਜੀ ਨੇ ਦੱਸਿਆ ਵੀ ਵਾਹਿਗੁਰੂ ਦੀ ਭਗਤੀ ਮੈਦਾਨ ਦੀ ਖਿੱਤੋ ਹੈ, ਕੋਈ ਵੀ ਲੈ ਜਾਓ, ਕੋਈ ਵੀ ਕਰ ਸਕਦਾ। ਜਾਤ ਪਾਤ ਦਾ ਸਵਾਲ ਕੀ ਹੈ ਇੱਥੇ? ਸੋ ਗੁਰੂ ਜੀ ਦੱਸਦੇ ਨੇ ਗੋਬਿੰਦ 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 ਸਿੰਘ ਨਾਮ ਦੇ ਮਨ ਲੀਣਾ ਆੜ ਦਾਮ ਕੋ ਛੀਪਰੋ ਹੋਇਓ ਲਾਖੀ। ਬੁਣਨਾ ਤਣਨਾ ਤਿਆਗ ਕੇ ਪ੍ਰੀਤ ਚਰਨ ਕਬੀਰਾ ਨੀਚ ਕੁਲਾ ਜੁਲਾਹਿਰੋ ਭਇਓ ਗੁਣੀ ਗਹੀਰਾ। ਰਵਿਦਾਸ ਵੰਤਾ ਟੋਰ ਨੀਤ ਤਿੰਨ ਤਿਆਗੀ ਮਾਇਆ ਪ੍ਰਗਟ ਹੋਇਆ ਸਾਧ ਸੰਗ ਹਰ ਦਰਸ਼ਨ ਪਾਇਆ। ਸੈਨਣ ਆਈ ਬੁਤਕਾਰੀਆ ਉਹ ਘਰ ਘਰ ਸੁਣਿਆ ਹਿਰਦੇ ਵਸਿਆ ਪਾਵਨ ਭਗਤਾਂ ਮੈਂ ਗਣਿਆ। ਇਹ ਵਿਦ ਸੁਣ ਕੇ ਜਾਟਰੋਠ ਭਗਤੀ ਲਾਗਾ ਮਿਲੇ ਪ੍ਰਤੱਖ ਗੁਸਾਈਆਂ ਥੰਨਾ ਵਡਫਾ। ਪੰਜ ਭਗਤਾਂ ਦਾ ਜ਼ਿਕਰ ਉਹਦੀ ਜਾਤਾਂ ਨਾਲ ਇਸੀ ਕਰਕੇ ਦਿੱਤੀਆਂ ਹਨ। ਨਾਮ ਦਿਓ ਜਾਤ ਦੇ ਛੀਂਬੇ ਸਨ। ਉਸ ਸਮੇਂ ਕੱਪੜੇ ਧੋਣੇ ਚੰਦੇ ਆਦਿ ਥਾਕਣੇ ਦਾ ਕੰਮ ਹੁੰਦਾ ਸੀ। ਸਹੀਓਂ ਦੱਸਦੇ ਹਨ ਜਦੋਂ ਇਹਨਾਂ ਨੇ ਵਾਹਿਗੁਰੂ ਦੀ ਭਗਤੀ ਕੀਤੀ, ਪਰਮੇਸ਼ਰ ਦੀ ਭਗਤੀ ਕੀਤੀ, ਭਗਤੀ ਕਰਨ ਕਰਕੇ ਮਨ ਦੀ ਇਕਾਗਰਤਾ ਵਾਹਿਗੁਰੂ ਵਿੱਚ ਹੋਈ। ਦੋਵੇਂ ਗੱਲਾਂ ਪ੍ਰਭ ਕੇ ਸਿਮਰਨ ਰਿੱਧ ਸਿੱਧਨੋਂ ਨਿਰਧ ਪ੍ਰਭ ਕੇ ਸਿਮਰਨ ਗਿਆਨ ਧਿਆਨ ਤੱਤ ਬੁੱਧ। ਈਸ਼ਵਰੀ ਵਿਭੂਤੀ ਔਰ ਈਸ਼ਵਰ ਦੋਵੇਂ ਚੀਜ਼ਾਂ ਆ ਗਈਆਂ। ਸੂਰਜ ਦੇ ਸਾਹਮਣੇ ਮੂੰਹ ਕਰਕੇ ਕੋਈ ਚੱਲੇ ਛਾਂ ਆਪੀ ਪਿੱਛੇ ਪਿੱਛੇ ਚੱਲ ਪੈਂਦੀ ਹੈ। ਇਹ ਅਸੂਲਨ ਗੱਲ ਹੈ, ਯਤਨ ਨਹੀਂ ਕਰਨਾ ਪੈਂਦਾ ਵੀ ਛਾਂ ਨੂੰ ਮੈਂ ਆਪਣੇ ਪਿੱਛੇ ਖਿੱਚਾਂ, ਆਪੀ ਚੱਲ ਪਏਗੀ ਸੂਰਜ ਵੱਲ ਮੂੰਹ ਕਰ। ਇਸੀ ਤਰ੍ਹਾਂ ਜਿਹਨਾਂ ਨੇ ਵਾਹਿਗੁਰੂ ਅੰਤਰਜਾਮੀ ਨਾਲ ਬਿਰਤੀ ਜੋੜੀ ਹੈ, ਸੋ ਜਿਹੜੀ ਪ੍ਰਾਰਬਧ ਰੂਪੀ ਮਾਇਆ ਹੈ ਆਪੀ ਪਿੱਛੇ ਚੱਲ ਪੈਂਦੀ ਹੈ। ਇਹਨੇ ਆਪੀ ਆਉਣਾ ਹੋਇਆ ਗੋ ਕਰ ਪਕੜੀ ਆਈ ਨਹੀਂ ਹਾਥ। ਪ੍ਰੀਤ ਕਰੀ ਚਾਲੀ ਨਹੀਂ ਸਾਥ ਕਹੋ ਨਾਨਕ ਜਬ ਤਿਆਗ ਦੇਈ ਤੋ ਵੋ ਚਰਣੇ ਆਏ। ਮਾਇਆ ਦਾ ਸੁਭਾਵ ਹੈ। ਸੋ ਇਸ ਕਰਕੇ ਆਓ ਨਾਮਦੇਵ ਜੀ ਨੇ ਜਦੋਂ ਗੋਬਿੰਦ ਗੋਬਿੰਦ ਪਰਮੇਸ਼ਵਰ ਦੇ ਸਾਸਿੰਗ ਅਨੰਤ ਨਾਮ ਹਨ। ਸੋ ਵਾਹਿਗੁਰੂ ਇੱਕ ਹੈ, ਉਹਦਾ ਵਾਸਤਵ ਸਰੂਪ ਸਰਚਿਤ ਆਨੰਦ ਹੈ। ਨਾਮ ਉਹਦੇ ਅਨੇਕਾਂ ਹਨ, ਕਿਵੇਂ? ਜਿਵੇਂ ਪਾਣੀ ਬਰਤਨ 'ਚ ਪਿਆ ਹੋਇਆ। ਪਾਣੀ ਅਸੀਂ ਪੰਜਾਬੀ 'ਚ ਉਸਨੂੰ ਪਾਣੀ ਕਹਿੰਦੇ ਹਾਂ, ਹਿੰਦੀ ਵਿੱਚ ਜਲ ਕਹਿੰਦੇ ਹਾਂ, ਅੰਗਰੇਜ਼ੀ 'ਚ ਵਾਟਰ ਕਹਿੰਦੇ ਹਾਂ, ਫਾਰਸੀ 'ਚ ਆਬ ਕਹਿੰਦੇ ਹਾਂ, ਅਰਬੀ 'ਚ ਉਬ ਕਹਿੰਦੇ। ਚੀਜ਼ ਉਹੀ ਹੈ, ਉਹਦੇ ਅਲੱਗ ਅਲੱਗ ਬੋਲੀ 'ਚ ਨਾਮ ਹੋਰ। ਇਸੀ ਤਰ੍ਹਾਂ ਸਾਰੀਆਂ ਸ਼ਕਤੀਆਂ ਜਿੱਥੋਂ ਸਭ ਕੁਛ ਪੈਦਾ ਹੁੰਦਾ ਹੈ, ਜਿਸ ਦੇ ਵਿੱਚ ਸਭ ਕੁਛ ਲੈ ਹੁੰਦਾ ਹੈ, ਜੋ ਸਭ ਦੇ ਅੰਦਰ ਬਾਹਰ ਪਰਿਪੂਰਨ ਹੈ, ਸਾਰੀਆਂ ਸ਼ਕਤੀਆਂ ਦੀ ਸ਼ਕਤੀ ਹੈ, ਜੋ ਉਸ ਤੋਂ ਹੀ ਪੈਦਾ ਹੋਇਆ ਹੈ। ਸੋ ਉਸਨੂੰ ਵਾਹਿਗੁਰੂ ਸਾਡੇ ਗੁਰੂ ਜੀ ਨੇ ਦੱਸਿਆ ਅਤੇ ਹੋਰ ਮਤ ਮਤਾਂਤਰਾਂ ਵਾਲੇ ਉਹਦੇ ਅਲੱਗ ਅਲੱਗ ਨਾਮ ਰੱਖੇ ਹੋਏ ਹਨ। ਸੋ ਆਓ ਗੁਰੂ ਨਾਨਕ ਦੇਵ ਮਹਾਰਾਜ ਅੱਜ ਜਲੰਧਰ ਦੀ ਸਾਰ ਕਰਦੇ ਕਰਦੇ ਅਯੁੱਧਿਆ ਦੇ ਬਾਹਰ ਬੈਠੇ। ਅਯੁੱਧਿਆ ਵਾਸੀ ਲੋਕ ਔਰ ਉੱਥੋਂ ਦੇ ਬੜੇ ਬੜੇ ਵਿਦਵਾਨ ਪੰਡਿਤ ਗੁਰੂ ਬਾਬਾ ਜੀ ਨੂੰ ਆ ਕੇ ਮਿਲਦੇ ਹਨ, ਬੈਠ ਕੇ ਹਜ਼ੂਰ ਦੇ ਦਰਸ਼ਨ ਕਰਦੇ ਹਨ, ਬਚਨ ਸੁਣਦੇ ਹਨ। ਉਹਨਾਂ ਪੰਡਿਤਾਂ ਨੇ ਬਚਨ ਚਲਾਇਆ, ਮਹਾਰਾਜ ਅਯੁੱਧਿਆ ਪੂਰੀ ਇੱਕ ਦਫ਼ਾ ਸਵਰਗਾਂ ਨੂੰ, ਇੱਕ ਦਫ਼ਾ ਬੈਕੁੰਠਾਂ ਨੂੰ ਜਾ ਚੁੱਕੀ ਹੋਈ ਹੈ। ਸਵਰਗ ਦੇ ਵੇਲੇ ਰਾਜਾ ਹਰੀ ਚੰਦ ਹੈ ਮਹਾਦਾਨੀ, ਜਿਸ ਦੀ ਦਾਨ ਦੀ ਪ੍ਰਸ਼ੰਸਾ ਦਾਨ ਦੀ ਸ਼ੋਭਾ ਸੁਣ ਕੇ ਇੰਦਰ ਨੂੰ ਵੀ ਸਪਰਧਾ ਪੈਦਾ ਹੋ ਗਈ। ਉਸਨੇ ਇਸੀ ਕਰਕੇ ਹੀ ਵਿਸ਼ਵਾਮਿੱਤਰ ਦੇ ਨਾਲ ਮਿਲ ਕੇ ਇਹਨੂੰ ਕਰੜੀ ਕਸਵੱਟੀ ਲਗਾਈ ਸੀ, ਲੇਕਿਨ ਫਿਰ ਵੀ ਉਸ ਕਸਵੱਟੀ ਦੇ ਉੱਤੇ ਪਾਰ ਉੱਤਰੇ। ਅਖੀਰ ਇਹੋ ਜਿਹੇ ਵਰ ਲੈ ਲਏ ਸਾਰੀ ਅਯੁੱਧਿਆ ਪੂਰੀ ਸਵਰਗਾਂ ਨੂੰ ਜਾਵੇ। ਇਉਂ ਦੂਸਰੇ ਤ੍ਰੇਤੇ ਯੁੱਗ ਦੇ ਵਿੱਚ ਵਿਸ਼ਨੂੰ ਦਾ 14 ਕਲਾ ਅਵਤਾਰਾਂ ਚੰਦਰ ਜੀ ਮੰਨੇ ਹਨ, ਜਿਹਨਾਂ ਦਾ ਨਿਮਿਤ ਅਵਤਾਰ ਸੀ ਕੁੰਭਕਰਨ ਰਾਵਣ ਆਦਿ ਨੂੰ ਮਾਰਨ ਵਾਸਤੇ। ਉਹ ਵੀ ਆਪਣੀ ਪੁਰੀ ਨੂੰ ਇਹਨੇ ਬੈਕੁੰਠਾਂ ਨੂੰ ਲੈ ਗਏ ਹਨ। ਸੋਈਓ ਦੋ ਦਫ਼ਾ, ਇੱਕ ਦਫ਼ਾ ਸਵਰਗ ਨੂੰ, ਇੱਕ ਦਫ਼ਾ ਬੈਕੁੰਠ ਨੂੰ ਜਾ ਚੁੱਕੇ। ਗੁਰੂ ਬਾਬਾ ਜੀ ਕਹਿੰਦੇ ਵੀ ਜੇਕਰ ਇਹ ਅਯੁੱਧਿਆ ਪੁਰੀ ਸਵਰਗ ਨੂੰ ਜਾਂ ਬੈਕੁੰਠ ਨੂੰ ਗਈ ਹੁੰਦੀ, ਇੱਥੇ ਕਿਉਂ ਵਸਦੀ ਹੁੰਦੀ? ਇਹ ਤਾਂ ਇੱਥੇ ਹੀ ਪਈ ਵਸਦੀ ਹੈ। ਉਹਨਾਂ ਅਰਜ਼ ਕੀਤੀ, ਠੀਕ ਹੈ ਇਹ ਤਾਂ ਗੱਲ ਮਹਾਰਾਜ, ਪਰ ਹਰੀਚੰਦ ਦੇ ਵਕਤ ਦੇ ਜਿਤਨੇ ਸਰੀਰਾਂ ਵਿੱਚ ਜੀਵ ਆਏ ਸਨ ਉਹ ਸਰੀਰਾਂ ਨੂੰ ਤਿਆਗ ਕੇ ਸਵਰਗਾਂ ਨੂੰ ਗਏ। ਰਾਮ ਚੰਦਰ ਜੀ ਦੇ ਵਕਤ ਵਿੱਚ ਜਿਤਨੇ ਸਨ ਉਹ ਸਰੀਰਾਂ ਨੂੰ ਤਿਆਗ ਕੇ, ਸਰੀਰ ਸਭ ਨੇ ਤਿਆਗਣੇ ਨੇ ਕਦੇ, ਜਿਹੜੇ ਆਤਮਾ ਹੈ ਜੀਵਾਤਮਾ ਹੈ ਇਹ ਮਰਨ ਵਾਲੀ ਚੀਜ਼ ਨਹੀਂ ਹੈ, ਕਰਮਾਂ ਦੇ ਮੁਤਾਬਕ ਹੋਰ ਸਰੀਰ ਧਾਰਦੇ, ਲੇਕਿਨ ਉਹਨਾਂ ਦੇ ਪ੍ਰਭਾਵ ਕਰਕੇ ਉਹ ਬੈਕੁੰਠਾਂ ਨੂੰ ਗਏ। ਇਉਂ ਗਏ ਗੁਰੂ ਬਾਬਾ ਜੀ ਨੇ ਫਰਮਾਇਆ, ਉਦੋਂ ਤਾਂ ਸਿਰਫ ਸ੍ਰੀ ਰਾਮ ਚੰਦਰ ਜੀ ਦੇ ਵੇਲੇ ਇੱਕ ਅਯੁੱਧਿਆ ਪੁਰੀ ਦੇ ਲੋਕ, ਜਾਂ ਹਰੀਚੰਦ ਦੇ ਵਕਤ ਦੇ ਸਿਰਫ ਅਯੁੱਧਿਆ ਪੁਰੀ ਦੇ ਲੋਕ ਸਵਰਗਾਂ ਨੂੰ ਗਏ ਨੇ, ਅਤੇ ਹੁਣ ਸਾਰੀ ਦੁਨੀਆਂ ਜਾ ਸਕਦੀ ਹੈ, ਜਿੱਥੇ ਜਾਣਾ ਚਾਹੇ ਜਾ ਸਕਦੀ ਹੈ, ਭਾਵੇਂ ਸਵਰਗਾਂ ਨੂੰ ਚਲੇ ਜਾਓ ਭਾਵੇਂ ਬੈਕੁੰਠਾਂ ਨੂੰ ਚਲੇ ਜਾਓ। ਇਹ ਵਚਨ ਸੁਣ ਕੇ ਸਭ ਹੈਰਾਨ ਹੋਏ, ਮਹਾਰਾਜ ਇਹ ਕੈਸੇ ਹੋ ਸਕਦੇ? ਕਹਿਣਗੇ ਵਾਹਿਗੁਰੂ ਦਾ ਭਜਨ ਕਰਕੇ। ਨਾਮ ਨਾਮੀ ਨਾਲੋਂ ਵੀ ਪ੍ਰਬਲ ਚੀਜ਼ ਹੈ, ਵਾਹਿਗੁਰੂ ਅੰਤਰਯਾਮ ਦਾ ਨਾਮ ਜਪ ਕੇ ਸਭ ਦੁਨੀਆਂ ਹੀ ਜਾ ਸਕਦੀ ਹੈ ਜਿੱਥੇ ਜਾਣਾ ਚਾਹੇ। ਉਹ ਫਰਮਾਉਂਦੇ ਹਨ, ਨਾਮ ਅਮੋਲਕ ਜੀ ਮੇਰੇ ਸਾਹਿਬ ਦਾ, ਨਾਮ ਅਮੋਲਕ ਜੀ ਮੇਰੇ ਸਾਹਿਬ ਦਾ, ਸਭ ਕੁਛ ਹੀ ਹੈ। ਦੁਨੀਆਂ ਹੈ, ਦੀਨ ਹੈ, ਪ੍ਰਭੂ ਪ੍ਰਾਪਤੀ ਹੈ, ਜੀਵਨ ਮੁਕਤੀ ਹੈ, ਸਭ ਕੁਛ, ਇਸ ਤੋਂ ਬਾਹਰ ਕੁਛ ਵੀ ਨਹੀਂ। ਇਸ ਵਾਸਤੇ ਪ੍ਰਭੂ ਵਾਹਿਗੁਰੂ ਦਾ ਨਾਮ ਅਮੋਲਕ ਵਸਤੂ, ਗੁਰੂ ਜੀ ਉਹਨਾਂ ਪੰਡਿਤਾਂ ਨੂੰ ਕਹਿੰਦੇ, ਨਾਮ ਜਪ ਕੇ ਸਭ ਕੁਛ ਹੀ ਪ੍ਰਾਪਤ ਕਰ ਸਕਦਾ, ਜੋ ਕਰਨਾ ਚਾਹੇ, ਬੈਕੁੰਠਾਂ ਨੂੰ ਜਾਣਾ ਚਾਹੇ ਉੱਥੇ ਜਾ ਸਕਦਾ, ਸਵਰਗਾਂ ਨੂੰ ਜਾਣਾ ਚਾਹੇ ਇਹੋ ਜਿਹੀ ਭਾਵਨਾ ਨਾਲ ਜਪ ਕੇ ਉੱਥੇ ਜਾ ਸਕਦਾ। ਵਾਹਿਗੁਰੂ ਦੇ ਵਿੱਚ ਸਾਰੀਆਂ ਸ਼ਕਤੀਆਂ ਹਨ, ਅਨੰਤ ਸ਼ਕਤ ਹੈ ਵਾਹਿਗੁਰੂ ਔਰ ਉਸਦਾ ਨਾਮ। ਸੋਈਓ ਵਾਹਿਗੁਰੂ ਦਾ ਨਾਮ ਸਾਧ ਨਾਮੀ ਨਾਲੋਂ ਵੀ ਅਮੋਲਕ, ਨਾਮੀ ਵਾਹਿਗੁਰੂ ਸਾਰੇ ਪਰਿਪੂਰਨ ਹੈ, ਉਸ ਤੋਂ ਖਾਲੀ ਕੋਈ ਵੀ ਥਾਂ ਨਹੀਂ, ਸਾਡੇ ਅੰਦਰ ਬਾਹਰ ਵਸਦਾ ਹੈ। ਪਰ ਜਿੰਨੀ ਦੇਰ ਤੱਕ ਨਾਮ ਨਹੀਂ ਜਪਿਆ ਜਾਂਦਾ ਉਹਦੀ ਪ੍ਰਾਪਤੀ ਹੁੰਦੀ ਨਹੀਂ। ਨਾਮ ਜਪੇ ਤੋਂ ਬਿਨਾਂ ਨਾਮੀ ਕੁੱਖੋਂ ਹੌਲਾ, ਕਿਉਂਕਿ ਪ੍ਰਾਪਤ ਨਹੀਂ ਹੁੰਦਾ। ਲਿਫਾਫੇ ਦੇ ਉੱਪਰ ਜਿੰਨੀ ਦੇਰ ਤੱਕ ਕਿਸੇ ਐਡਰੈਸੀ ਦਾ ਐਡਰੈਸ ਨਹੀਂ ਲਿਖਿਆ ਜਾਂਦਾ, ਚਿੱਠੀ ਉਹਨੂੰ ਜਾ ਕੇ ਹਰਗਿਜ਼ ਨਹੀਂ ਮਿਲਦੀ। ਫੋਕਾ ਲਿਫਾਫਾ ਸਿੱਟ ਦਿਓ, ਤੁਸੀਂ ਲੈਟਰ ਬਾਕਸ ਦੇ ਵਿੱਚ ਡੈਡ ਹਾਊਸ ਚਲਿਆ ਜਾਏਗਾ।
ਇਸੇ ਤਰ੍ਹਾਂ ਹੀ ਨਾਮ ਹੀ ਨਾਮੀ ਨੂੰ ਮਿਲਾਉਣ ਵਾਲੀ ਚੀਜ਼। ਨਾਮ ਦੇ ਵਿੱਚ ਬੇਅੰਤ ਬਰਕਤਾਂ ਹਨ, ਨਾਮ ਜਪਿਆ ਨਾਮੀ ਦੁਆਰਾ ਉਹ ਬਰਕਤਾਂ ਪੈਦਾ ਹੁੰਦੀਆਂ ਹਨ। ਇਸ ਕਰਕੇ ਨਾਮ ਨਾਮੀ ਨਾਲੋਂ ਵੱਡੀ ਚੀਜ਼ ਹੈ। ਸਿੱਧਾ ਨੇ ਪੁੱਛਿਆ ਗੁਰੂ ਬਾਬੇ ਨੂੰ, ਸਾਡਾ ਮਾਰਗ ਪ੍ਰਾਣਾਯਾਮ ਹੈ, ਆਪਦਾ ਮਾਰਗ ਪ੍ਰੇਮਾ ਭਗਤੀ ਹੈ। ਪ੍ਰੇਮਾ ਭਗਤੀ ਦੇ ਵਿੱਚ ਆਪ ਜੀ ਨੇ ਥਾਂ ਥਾਂ ਪ੍ਰਭੂ ਦੇ ਨਾਮ ਦੀ ਮਹਿਮਾ ਗਾਇਨ ਕੀਤੀ। ਸੋ ਕਿਰਪਾ ਕਰਕੇ ਦੱਸੋ ਗੁਰੂ ਨਾਨਕ ਜੀ, ਸਭ ਤੋਂ ਵੱਡੀ ਚੀਜ਼ ਦੁਨੀਆਂ 'ਤੇ ਕੀ ਹੈ? ਗੁਰੂ ਜੀ ਨੇ ਕਿਹਾ ਸਭ ਤੋਂ ਵੱਡੀ ਚੀਜ਼ ਪ੍ਰਭੂ ਹੈ। ਸੰਸਾਰ ਪ੍ਰਿਥਵੀ ਹੈ, ਇਹ ਤੋਂ ਅੱਗੇ ਪਾਣੀ ਹੈ, ਇਹ ਤੋਂ ਅੱਗੇ ਅਗਨੀ ਹੈ, ਉਸ ਤੋਂ ਅੱਗੇ ਹਵਾ ਹੈ, ਹਵਾ ਤੋਂ ਅੱਗੇ ਆਕਾਸ਼ ਹੈ, ਆਕਾਸ਼ ਤੋਂ ਅੱਗੇ ਵਾਹਿਗੁਰੂ, ਸਭ ਤੋਂ ਉੱਚਾ ਵਾਹਿਗੁਰੂ ਹੈ। ਫਿਰ ਉਹਨਾਂ ਅਰਜ਼ ਕੀਤੀ, ਉਸ ਤੋਂ ਵੀ ਉੱਚੀ ਕੋਈ ਚੀਜ਼ ਪਰਮਾਤਮਾ ਤੋਂ ਉੱਚੀ ਕੋਈ ਚੀਜ਼, ਗੁਰੂ ਜੀ ਕਹਿੰਦੇ ਉੱਚੇ ਉੱਪਰ ਉੱਚਾ ਨਾਮ, ਪਰਮੇਸ਼ਰ ਤੋਂ ਵੀ ਉੱਚਾ ਪਰਮੇਸ਼ਰ ਦਾ ਨਾਮ ਹੈ, ਨਾਮੀ ਤੋਂ ਵੀ ਵੱਡਾ ਪ੍ਰਭੂ ਦਾ ਨਾਮ ਹੈ। ਕਿਉਂਕਿ ਨਾਮ ਜਪੇ ਬਿਨਾਂ ਨਾਮੀ ਦੀ ਪ੍ਰਾਪਤੀ ਹੋ ਹੀ ਨਹੀਂ ਸਕਦੀ ਕਿਸੇ ਹਾਲਤ ਵਿੱਚ, ਤਾਂ ਤੇ ਨਾਮ ਨਾਮੀ ਨਾਲ ਵੀ ਵੱਡਾ ਦੱਸਿਆ ਹੈ, ਇਉਂ ਹਜ਼ੂਰ ਫਰਮਾਉਂਦੇ ਹਨ। ਨਾਮ ਅਮੋਲਕ ਜੀ ਮੇਰੇ ਸਾਹਿਬ ਦਾ, ਨਾਮ ਅਮੋਲਕ ਜੀ ਮੇਰੇ ਸਾਹਿਬ ਦਾ, ਨਾਮ ਨਾਮੀ ਨਾਲੋਂ ਵੀ ਵੱਡਾ ਹੈ। ਫਿਰ ਉਹਨਾਂ ਪੰਡਿਤਾਂ ਅਰਜ਼ ਕੀਤੀ ਗਰੀਬ ਨਵਾਜ਼, ਪਰਮੇਸ਼ਰ ਦੇ ਅਨੰਤ ਨਾਮ ਹਨ। ਬੇਅੰਤ ਨਾਮ ਹਨ। ਵਾਹਿਗੁਰੂ ਦਾ ਕਿਹੜਾ ਨਾਮ ਜਪਣਾ ਚਾਹੀਦਾ, ਕਿਰਪਾ ਕਰਕੇ ਦੱਸੋ। ਗੁਰੂ ਜੀ ਕਹਿਣ ਲੱਗੇ, ਠੀਕ ਹੈ, ਇੱਕ ਇੱਕ ਚੀਜ਼ ਦੇ ਕਿਤਨੇ ਕਿਤਨੇ ਨਾਮ ਹੁੰਦੇ ਆਪਣੀ ਆਪਣੀ ਬੋਲੀ ਵਿੱਚ। ਇਸੇ ਤਰ੍ਹਾਂ ਵਾਹਿਗੁਰੂ ਪਰਮੇਸ਼ਰ ਜੋ ਹੈ, ਸਚਿਤਨ ਵਾਸਤਵ ਸਰੂਪ ਜਿਸਦਾ ਹੈ, ਉਹਦੇ ਅਨੰਤ ਨਾਮ ਹਨ। ਮੈਂ ਕਿਸੇ ਨਾਮ ਦੇ ਵਿਰੁੱਧ ਨਹੀਂ ਹਾਂ, ਮੈਂ ਸਭ ਨਾਮਾਂ ਦੇ ਨਾਲ ਪਿਆਰ ਰੱਖਦਾ, ਇਉਂ ਗੁਰੂ ਜੀ ਕਹਿੰਦੇ ਨੇ।
ਜਿਤ ਤੇਰੇ ਨਾਮ ਹੈ ਬੋਲੇ ਹਾਰੇ ਜਾ, ਜਿਤ ਤੇਰੇ ਨਾਮ ਹੈ
ਨਹੀਂ ਚੱਲਦੀ ਹੈ। ਨੇੜੇ ਨੂੰ ਚਲਾਉਣ ਵਾਲਾ ਕੋਈ ਮਲਾ ਹੁੰਦਾ। ਸੋ ਇਸੇ ਤਰ੍ਹਾਂ ਮਲਾ ਕਿਹਾ ਜਾਣਾ ਚਾਹੀਦਾ ਜਿਹਦੇ ਅੱਖਾਂ ਵੀ ਠੀਕ ਹੋਣ, ਆਈ ਸਾਈਟ ਨਿਗਾਹ ਵੀ ਠੀਕ ਹੋਵੇ, ਔਰ ਜਿਹਦੇ ਹੱਥ ਪੈਰ ਵੀ ਸਾਬਤ ਹੋਣ। ਅੱਖਾਂ ਨਾਲ ਦੇਖਣਾ ਹੈ ਪਰਲਾ ਕਿਨਾਰਾ ਕਿਹੜਾ ਹੈ, ਮੁਸਾਫਰ ਨੂੰ ਉੱਥੇ ਲੈ ਜਾਣਾ ਹੈ, ਅਤੇ ਹੱਥਾਂ ਪੈਰਾਂ ਨਾਲ ਚੱਪੂ ਮਾਰਨ। ਜੇ ਹੱਥ ਪੈਰ ਨਹੀਂ ਚੱਪੂ ਕੈਸੇ ਮਾਰੇਗਾ, ਬੀੜੀ ਕਿਵੇਂ ਚੱਲੇਗੀ? ਅਗਰ ਅੱਖਾਂ ਨਹੀਂ, ਨੇਤਰ ਨਹੀਂ, ਤਾਂ ਪਤਾ ਨਹੀਂ ਬੀੜੀ ਕਿਸ ਪਾਸੇ ਚੱਲ ਪਵੇ। ਇਸ ਕਰਕੇ ਅੱਖਾਂ ਵੀ ਸਾਬਤ ਹੋਣੀਆਂ ਚਾਹੀਦੀਆਂ ਉਸ ਮਲਾਹ ਦੀਆਂ ਜਿਸਨੇ ਬੀੜੀ ਨੂੰ ਚਲਾਉਣਾ ਹੈ, ਔਰ ਹੱਥ ਪੈਰ ਵੀ ਸਾਬਤ ਹੋਣੇ ਚਾਹੀਦੇ ਚੱਪੂ ਮਾਰਨ ਵਾਸਤੇ। ਇਸੇ ਤਰ੍ਹਾਂ ਨਾਮ ਰੂਪੀ ਬੇੜੀ, ਨਾਮ ਬੇੜੀ ਸੰਤ ਮਲਾ ਮਹਾਂਪੁਰਖ ਦੁਆਰਾ ਇਸ ਨਾਮ ਰੂਪੀ ਬੇੜੀ 'ਤੇ ਸਵਾਰ ਹੋ ਕੇ ਜਗਿਆਸ ਰੂਪੀ ਮੁਸਾਫਰਾਂ ਨੇ ਆ ਸੰਸਾਰ ਮੰਡਲ ਨੂੰ ਛੱਡ ਕੇ ਨਿਰਾਕਾਰ ਦਾ ਦੇਸ਼ ਵਾਹਿਗੁਰੂ ਉੱਥੇ ਪਹੁੰਚਣਾ ਹੈ। ਪਰ ਉਸ ਮਹਾਂਪੁਰਖ ਦੇ ਗਿਆਨ ਚਕਸ਼ੂ ਖੁੱਲ੍ਹੇ ਹੋਣੇ ਚਾਹੀਦੇ, ਗਿਆਨ ਦੀਆਂ ਅੱਖਾਂ ਖੁੱਲ੍ਹੀਆਂ ਹੋਣੀਆਂ ਜਿਵੇਂ ਸਾਡਾ ਮੰਜ਼ਲੇ ਮਕਸੂਦ ਉਹ ਹੈ ਜਿੱਥੇ ਮੁਸਾਫਰਾਂ ਨੂੰ ਲਿਜਾਣਾ ਹੈ। ਔਰ ਹੱਥ ਪੈਰ ਕੀ ਹੈ, ਚੱਪੂ ਮਾਰਨ ਵਾਸਤੇ ਸਾਬਤ ਹੋਣੇ ਚਾਹੀਦੇ, ਜਗਿਆਸੂ ਦੇ ਸੰਸੇ ਦੂਰ ਕਰਨ ਨੂੰ ਵੀ ਸਮਰੱਥ ਹੋਣਾ ਚਾਹੀਦਾ। ਸਾਧਨ ਸੰਪੰਨ ਹੋ ਕੇ ਜਿਨ੍ਹਾਂ ਨੇ ਆਪਣੇ ਅੱਖਾਂ ਖੋਲ੍ਹੀਆਂ, ਗਿਆਨ ਚਕਸ਼ੂ ਖੋਲ੍ਹ ਲਏ, ਔਰ ਮਤਲਬ ਕਿ ਨੇਸ਼ਟੀ ਅਤੇ ਸਰੋਤੀ ਹੋਣਾ ਚਾਹੀਦਾ ਹੈ, ਤਦ ਜਾ ਕੇ ਮੁਸਾਫਰਾਂ ਨੂੰ ਪਾਰ ਕਰਦਾ ਹੈ। ਇਤਿਆਦਿ ਇਹ ਬਚਨ ਸੁਣ ਕੇ ਗੁਰੂ ਜੀ ਦੇ ਉਹ ਬਹੁਤ ਪ੍ਰਸੰਨ ਹੋਏ। ਅਤੇ ਆਓ ਇੱਧਰ, ਨਾਮਦੇਵ ਜੀ ਨੇ ਗੋਬਿੰਦ ਗੋਬਿੰਦ ਇਸਦਾ ਜਾਪ ਕੀਤਾ, ਫਲ ਕੀ ਹੋਇਆ? ਗੋਬਿੰਦ 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 ਸਿੰਘ ਨਾਮਦੇਵ ਮਨ ਲੀਣਾ, ਆੜ ਦਾਮ ਕੋ ਛੀ ਪਰੋ ਹੋਇਓ ਲਾਖੀ। ਇੱਕ ਗਰੀਬ ਆਦਮੀ ਹਰ ਦੋਨਾਂ ਪਹਿਲੂਆਂ ਤੇ ਉੱਚਾ ਹੋ ਗਿਆ ਕਿ ਲਖਮੀ ਨਾਲ ਸਾਰੇ ਪਰਮੇਸ਼ਰ ਨੂੰ ਜੜੇ ਜੜੇ ਰੋਮ ਰੋਮ ਵਿੱਚ ਲਿਖਿਆ ਜਾਣਿਆ ਉਸਨੇ। ਦੂਸਰੇ ਪ੍ਰਭ ਦੀ ਵਿਭੂਤੀ, ਜਿੱਥੇ ਆਦਮੀ ਜਾਂਦਾ ਛਾਂ ਵੀ ਪਿੱਛੇ ਪਿੱਛੇ ਜਾਂਦੀ ਹੈ, ਸੂਰਜ ਨੂੰ ਮੂੰਹ ਕਰਕੇ ਤੁਰਦਾ ਹੈ ਜਦੋਂ ਆਦਮੀ, ਛਾਂ ਵੀ ਵਾਸੀ ਪਿੱਛੇ ਚੱਲਦੀ ਹੈ। ਇਸੇ ਤਰ੍ਹਾਂ ਪ੍ਰਭ ਦੀ ਵਿਭੂਤੀ ਪ੍ਰਭ ਕੇਸ਼ਵ ਨੂੰ ਹਰੀ ਦਸੀ ਦਿਨਾਉਂਦੇ, ਪ੍ਰਭ ਕੇਸ਼ਵ ਨੂੰ ਗਿਆਨ ਧਿਆਨ ਤਤ ਬੁੱਧ ਇਹ ਵਾਸੀ ਪ੍ਰਾਪਤ ਹੁੰਦੀਆਂ ਜਦੋਂ ਭਜਨ ਕਰਦੇ ਕਰਦੇ ਮਨ ਦੀ ਸਥਿਤੀ ਇਕਾਗਰਤਾ ਹੁੰਦੀ ਹੈ, ਤਾਂ ਤੇ ਦੋਵੇਂ ਗੱਲਾਂ ਨਾਮਦੇਵ ਨੂੰ ਪ੍ਰਾਪਤ ਹੋ ਗਈਆਂ।
ਨਾਮ ਜਪ ਕੇ ਲੱਖਾਂ ਦਾ ਹੋ ਗਿਆ, ਨਾਮਾਂ ਛੁਪਾਇਆ ਨਹੀਂ ਚੜ੍ਹਦੀ, ਜਪ ਕੇ ਲੱਖਾਂ ਦਾ ਹੋ ਗਿਆ, ਨਾਮਾਂ ਛੁਪਾਇਆ ਨਹੀਂ ਚੜ੍ਹਦੀ। Thank you.
ਗ੍ਰਸਤ ਵਿੱਚ ਹੋਏ ਆਪਣਾ ਕੰਮ ਕਾਰ ਵੀ ਕਰਦੇ ਸਨ ਜਥਾ ਯੋਗ ਜਿਹਾ ਜਿਹਾ ਕਿਸੇ ਦਾ ਕੰਮ ਸੀ ਔਰ ਵਾਹਿਗੁਰੂ ਦੀ ਭਗਤੀ ਵੀ ਕਰਦੇ ਸਨ ਭਗਤੀ ਪਰਮਾਰਥਕ ਫਰਜ਼ ਹੈ ਵਿਵਹਾਰ ਕਾਰ ਕਰਨਾ ਆਪਣਾ ਜਿਸਮਾਨੀ ਫਰਜ਼ ਹੈ ਜਿਸਮ ਜੋ ਹੈ ਜਿਤਨੀ ਦੇਰ ਤੱਕ ਜਿਸਮ ਦੇ ਨਾਲ ਆਮ ਦੁਨੀਆਂ ਦੇ ਲੋਕ ਵਿਹਾਰ ਨੂੰ ਹੀ ਸਭ ਕੁਛ ਸਮਝਦੇ ਹਨ ਪਰਮਾਰਥ ਕਹਿੰਦੇ ਇਹੀ ਆਮ ਲੋਕ ਕਹਿੰਦੇ ਆਪਣਾ ਕੰਮ ਹੀ ਸਭ ਤੋਂ ਵੱਡਾ ਭਜਨ ਹੈ ਵਰਕ ਇਜ਼ ਦਾ ਬੈਸਟ ਵਰਸ਼ਿਪ ਕਹਿੰਦੇ ਹਨ ਜਿਹੜਾ ਆਪਣਾ ਕੰਮ ਹੈ ਡਿਊਟੀ ਇਜ਼ ਦਾ ਬੈਸਟ ਵਰਸ਼ਿਪ ਇਹੀ ਸਭ ਕੁਛ ਬੰਦਗੀ ਹੈ ਸਾਧਨ ਐਸਾ ਨਹੀਂ ਵਿਵਹਾਰਕ ਫਰਜ਼ ਹੈ ਉਸਦਾ ਲੇਕਿਨ ਪਰਮਾਰਥਕ ਫਰਜ਼ ਪ੍ਰਭੂ ਦੀ ਬੰਦਗੀ ਕਰਨਾ ਹੈ ਇਸ ਕਰਕੇ ਜਿਵੇਂ ਜਿਸਮ ਅੰਨ ਪਾਣੀ ਤੋਂ ਬਚ ਨਹੀਂ ਸਕਦਾ ਅੰਨ ਪਾਣੀ ਤੋਂ ਬਿਨਾਂ ਇਹ ਹੌਲੀ ਹੌਲੀ ਕਿਰਸ ਹੁੰਦਾ ਹੁੰਦਾ ਦੁਬਲਾ ਹੁੰਦਾ 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 ਕੁਛ ਦਿਨ ਵਿੱਚ ਮਰ ਵੀ ਸਕਦਾ ਜਿਹੜੇ ਭੁੱਖੜਤਾਲਾਂ ਕਰਦੇ ਹਨ ਹੌਲੀ ਹੌਲੀ ਮਰ ਜਾਂਦੇ ਨੇ ਜਿੰਨੀ ਉਤਨੀ ਦੇਰ ਤੱਕ ਉਹਨਾਂ ਨੂੰ ਕੁਛ ਮਿਲਦਾ ਜਿੰਨੀ ਜਿੰਨਾ ਚਾਹੀਦਾ ਹੈ ਇਸੇ ਤਰ੍ਹਾਂ ਜੇ ਰੂਹ ਨੂੰ ਖੁਰਾਕ ਨਾ ਮਿਲੇ ਤਾਂ ਜਿਸਮ ਤਾਂ ਹੀ ਉਹ ਮਰ ਜਾਂਦਾ ਅੰਨ ਪਾਣੀ ਮਿਲੇ ਬਿਨਾਂ ਜੇ ਰੂਹ ਦੀ ਖੁਰਾਕ ਨਾ ਮਿਲੇ ਰੂਹ ਨੂੰ ਸਾਸ ਉਹਨੇ ਨਹੀਂ ਮਰਨਾ ਉਹ ਵੀ ਮੁਰਦਾ ਹੋ ਜਾਏਗੀ ਰੂਹ ਦੀ ਖੁਰਾਕ ਕੀ ਹੈ ਭਜਨ ਸਤਸੰਗ ਬਣ ਇਹ ਰੂਹ ਦੀ ਖੁਰਾਕ ਹੈ ਅਗਰ ਇਸਨੂੰ ਇਹ ਨਾ ਮਿਲੇ ਇਹ ਵੀ ਰੂਹਾਨੀ ਕੋਲ ਮੁਰਦਾ ਹੋ ਜਾਏਗਾ ਤਦੇ ਦੱਸਿਆ ਅਤ ਸੁੰਦਰ ਕੁਲੀਨ ਚਤੁਰ ਮੁਖ ਗਿਆਨੀ ਧਨਵੰਤ ਮ੍ਰਿਤਕ ਕਹੀਏ ਨਾਨਕਾ ਜੋ ਪ੍ਰੀਤ ਨਹੀਂ ਭਗਵਾਨ ਤੋ ਪਰਮਾਰਥਕ ਨੁਕਤਾ ਨਿਗਾਹ ਤੇ ਉਹ ਮੁਰਦਾ ਹੈ ਭਾਵੇਂ ਉਹ ਬਹੁਤ ਖੂਬਸੂਰਤ ਵੀ ਹੈ ਸਰੀਰ ਦਾ ਚੰਗੀ ਖੁੱਲਦਾ ਚਤੁਰ ਵੀ ਗੱਲਾਂ ਬਾਤਾਂ 'ਚ ਬਹੁਤ ਹੈ ਹੁਸ਼ਿਆਰ ਵੀ ਹੈ ਪੜ੍ਹਿਆ ਵੀ ਹੈ ਤਨਾਅ ਵੀ ਬੜਾ ਹੈ ਜੇ ਵਾਹਿਗੁਰੂ ਦਾ ਭਜਨ ਨਹੀਂ ਕਰਦਾ ਵਾਹਿਗੁਰੂ ਦਾ ਪਿਆਰ ਨਹੀਂ ਉਹਨੂੰ ਗੁਰੂ ਬਾਬੇ ਨੇ ਮੁਰਦਾ ਦੱਸਿਆ ਹੋਇਆ ਹੈ ਮ੍ਰਿਤਕ ਕਹੀਏ ਨਾਨਕਾ ਜੋ ਪ੍ਰੀਤ ਨਹੀਂ ਭਗਵਾਨ ਤਾਂ ਤੇ ਮੁੱਖ ਚੀਜ਼ ਜਿਸਮ ਦੇ ਵਿੱਚ ਕੀ ਹੈ ਰੂਹ ਰੂਹ ਨਾ ਹੋਵੇ ਜਿਸਮ ਨਹੀਂ ਰਹਿ ਸਕਦਾ ਜਿਸਮ ਤੋਂ ਬਿਨਾਂ ਰੂਹ ਰਹਿ ਸਕਦੀ ਹੈ ਇਹਨੇ ਜਿਸ ਨੇ ਜਿਤਨਾ ਸੰਘਾਤ ਹੈ ਪੰਜੇ ਪ੍ਰਾਣ ਪੰਜ ਕਰਮ ਇੰਦਰੇ ਪੰਜ ਗਿਆਨ ਇੰਦਰੇ ਮਨ ਬੁੱਧ ਆਦਿ ਇਹ ਜੜ ਚੀਜ਼ਾਂ ਹਨ ਆਤਮਾ ਦੀ ਸੱਤਿਆਂ ਨਾਲ ਹੀ ਹਰਕਤਿਓਂ ਕਰਦੀਆਂ ਹਨ ਜਿਵੇਂ ਪੱਖੇ ਬਿਜਲੀਆਂ ਮਾਈਕ ਵਗੈਰਾ ਇਹ ਬਿਜਲੀ ਦੇ ਕਰੰਟ ਨਾਲ ਚੱਲਦੇ ਕਰੰਟ ਬੰਦ ਹੋਣ ਦੀ ਦੇਰ ਹੈ ਸਾਰੇ ਕਲੱਖ ਖੜ ਜਾਂਦੇ ਇਸੇ ਤਰ੍ਹਾਂ ਜਿਸਮ ਦੇ ਵਿੱਚੋਂ ਜਦੋਂ ਰੂਹ ਚਲੀ ਜਾਂਦੀ ਹੈ ਸਾਥ ਇੱਕ ਲੱਖ ਹੀ ਨਕਾਰਾ ਹੋ ਜਾਂਦਾ ਹੈ ਕੋਈ ਯਾਨੀ ਇਹਨਾਂ ਵਿੱਚੋਂ ਕੰਮ ਦੇਣ ਨੂੰ ਸਮਰੱਥ ਨਹੀਂ ਹੁੰਦਾ ਤਾਂ ਤੇ ਮੁੱਖ ਚੀਜ਼ ਇਹਦੇ ਵਿੱਚ ਹੈ ਰੂਹ ਜੀਵਾਤਮਾ ਤਾਂ ਜਿਹੜੇ ਸਤਪੁਰਸ਼ ਹਨ ਰੂਹਾਨੀ ਪੁਰਸ਼ ਹਨ ਉਹ ਮੁਕਤਾ ਉਸਨੂੰ ਆਤਮਾ ਨੂੰ ਵੀ ਦਿੰਦੇ ਹਨ ਬਾਕੀ ਜਿਸਮ ਨੂੰ ਗੌਣਤਾ ਦਿੰਦੇ ਹਨ ਗੌਣ ਫਰਜ਼ ਜੋ ਜਿਸਮ ਦਾ ਹੈ ਗੁੱਲੀ ਜੁੱਲੀ ਗੁੱਲੀਆਂ ਨੂੰ ਦਿੰਦੇ ਹਨ ਲੇਕਿਨ ਮੁੱਖ ਚੀਜ਼ ਪਰਮੇਸ਼ਵਰ ਦਾ ਭਜਨ ਹੈ ਇਸੇ ਤਰ੍ਹਾਂ ਇਹ ਭਾਵੇਂ ਗ੍ਰਸਤ ਵਿੱਚ ਹੋਏ ਨੇ ਭਗਤ ਵਿਵਹਾਰ ਕਰ ਵੀ ਕਰਦੇ ਸਨ ਨੇਕ ਨੀਅਤੀ ਦਾ ਪਰ ਸੰਤਾਂ ਦੀ ਸੰਗਤ ਭਜਨ ਕਰਨ ਵਾਲੇ ਦੀ ਸੰਗਤ ਔਰ ਪਰਮੇਸ਼ਵਰ ਦਾ ਭਜਨ ਇਹਨਾਂ ਦਾ ਮੁੱਖ ਕੰਮ ਸੀ ਕਿਉਂਕਿ ਜਿਹੋ ਜਿਹੀ ਇਨਸਾਨ ਸੰਗਤ ਕਰਦਾ ਰਹਿੰਦਾ ਹੈ ਵਾਜੇ ਹੋ ਜਾਂਦਾ ਕਬੀਰ ਮਨ ਪੰਖੀ ਪਿਆ ਉੱਡ ਉੱਡਦਾ ਹੈ ਦਿਸ ਜਾਏ ਜੋ ਜੈਸੀ ਸੰਗਤ ਕਰੇ ਸੋ ਤੈਸੋ ਫਲ ਖਾਏ ਜਿਹਾ ਜਿਹਾ ਆਦਮੀ ਹੈ ਉਹ ਸਭ ਸੁਸਾਇਟੀ ਦਾ ਹੀ ਖੜਾ ਭਾਵੇਂ 10 ਚੀਜ਼ਾਂ ਦਾ ਅਸਰ ਹੁੰਦਾ ਹੈ ਲੇਕਿਨ ਸਭ ਤੋਂ ਮੁੱਖ ਚੀਜ਼ ਸੰਗਤ ਹੈ ਸੋ ਚੋਰਾਂ ਦੀ ਸੰਗਤ ਚੋਰ ਬਣਾ ਦਿੰਦੀ ਠੱਗਾਂ ਦੀ ਠੱਗ ਬਣਾ ਦਿੰਦੀ ਸ਼ਰਾਬੀਆਂ ਦੀ ਸ਼ਰਾਬੀ ਬਣਾ ਜੂਏਬਾਜ਼ਾਂ ਦੀ ਜੂਏਬਾਜ਼ ਬਣਾ ਵਿਦਵਾਨਾਂ ਦੀ ਵਿਦਵਾਨ ਬਣਾ ਦਿੰਦੀ ਹੈ ਭਗਤਾਂ ਦੀ ਸੰਗਤ ਭਗਤ ਬਣਾਉਂਦੀ ਹੈ ਗੁਰਮੁਖਾਂ ਦੀ ਸੰਗਤ ਇਹ ਗੁਰਮੁਖ ਬਣਾ ਤਾਂ ਤੇ ਸਤਸੰਗਤ ਇਹਨਾਂ ਦਾ ਮੁੱਖ ਫਰਜ਼ ਸੀ ਵਾਹਿਗੁਰੂ ਦਾ ਭਜਨ ਇਹਨਾਂ ਭਗਤਾਂ ਦਾ ਮੁੱਖ ਫਰਜ਼ ਸੀ ਉਸਨੂੰ ਉਹ ਤੋਂ ਬਿਨਾਂ ਇਹ ਜੀ ਨਹੀਂ ਸਮਝ ਸਕਦੇ ਸੋ ਇਸੇ ਤਰ੍ਹਾਂ ਨਾਮਦੇਵ ਜੀ ਦਾ ਜੀਵਨ ਤੁਰਿਆ ਜਾਂਦਾ ਸੀ ਵਾਹਿਗੁਰੂ ਦੀ ਭਗਤੀ ਦੇ ਵਿੱਚ ਮਸਤੀਆਂ ਤੁਰੇ ਜਾਂਦੇ ਇੱਕ ਦਫ਼ਾ ਕਿਸੇ ਨੇ ਇਹਨਾਂ ਦੀ ਛੁਪਰੀ ਨੂੰ ਅੱਗ ਲਾ ਦਿੱਤੀ ਜ਼ਿੰਦਗੀ ਇੱਕ ਸੁਪਨਾ ਹੈ ਸੁਪਨੇ ਦੇ ਵਿੱਚ ਜਿਵੇਂ ਅਨੇਕਾਂ ਕੁਛ ਦੇਖੀਦਾ ਹੈ ਇਸੇ ਤਰ੍ਹਾਂ ਇਹ ਜ਼ਿੰਦਗੀ ਵਿੱਚ ਵੀ ਇਸੇ ਤਰ੍ਹਾਂ ਬਹੁਤ ਕੁਛ ਇਨਸਾਨ ਨੂੰ ਦੇਖਣ ਨੂੰ ਆਉਂਦਾ ਹੈ ਸੰਯੋਗ ਕਰਕੇ ਕਿਸੇ ਨੇ ਲਾ ਦਿੱਤੀ ਅੱਗ ਸਾਰਾ ਸਮਾਨ ਸੁਪਨਾ ਹੀ ਹੋਇਆ ਉਹ ਇਸੇ ਤਰ੍ਹਾਂ ਛੱਪਰੀ ਵੀ ਫੂਕ ਗਈ ਸਮਾਨ ਵੀ ਫੂਕ ਗਿਆ ਕੁਛ ਦੇਰ ਤੋਂ ਬਾਅਦ ਉਸਦਾ ਨਾਨਾ ਬਾਮਦੇਵ ਕਹਿੰਦਾ ਹੈ ਬੇਟਾ ਨਾਮ ਦਿਓ ਦਿਨ ਕੱਟੀ ਵਾਸਤੇ ਕੋਈ ਨੂੰ ਕੋਈ ਕੁੱਲੀ ਵੀ ਚਾਹੀਦੀ ਹੈ ਤਨ ਟਕਣ ਨੂੰ ਕੱਪੜਾ ਵੀ ਚਾਹੀਦਾ ਵਰਖ ਤੇ ਵਰਖ ਪੁਰਸ਼ਾਂ ਨੂੰ ਵੀ ਇੰਨਾ ਕੁਛ ਚਾਹੀਦਾ ਹੈ ਪੇਟ ਭਰਨ ਵਾਸਤੇ ਭੋਜਨ ਵੀ ਚਾਹੀਦਾ ਲੈ ਇਹ 20 ਰੁਪਏ ਸ਼ਹਿਰ ਵਿੱਚ ਜਾ ਕੁਛ ਸਮਾਨ ਛੱਪਰੀ ਬਣਨ ਦਾ ਫੂਸ ਵੜੇ ਵਗੈਰਾ ਜੋ ਕੁਛ ਚਾਹੀਦਾ ਉਹ ਲਿਆ ਔਰ ਇੱਕ ਛੱਪਰੀ ਬਣਨ ਵਾਲਾ ਵੀ ਲਿਆ ਵੀ ਸੋ ਉਹਨਾਂ ਸਮੇਂ 20 ਰੁਪਏ ਦੀ ਬੜੀ ਬੁਕਤ ਸੀ ਸਾਥੀ ਅੱਜ ਰੁਪਏ ਦੀ ਵੈਲੀ ਕੁਛ ਨਹੀਂ ਸੰਯੋਗ ਕਰਕੇ ਸ਼ਹਿਰ ਵਿੱਚ ਚਲਾ ਗਿਆ ਕੁਦਰਤੀ ਮਹਾਤਮਾ ਦਾ ਮਿਲਾਪ ਹੋ ਗਿਆ ਮਹਾਤਮਾ ਨੂੰ ਪੁੱਛ ਬੈਠੇ ਕਿਸੇ ਸ਼ਾਹੂਕਾਰ ਦਾ ਲੰਗਰ ਚੱਲਦਾ ਹੋਵੇ ਸੋ ਉਹਨਾਂ ਨੇ ਕਿਹਾ ਲੰਗਰ ਤਾਂ ਕਿਸੇ ਦਾ ਨਹੀਂ ਚੱਲਦਾ, ਮੈਂ ਤੁਹਾਨੂੰ ਰਸਦ ਲੈ ਦਿੰਦਾ। ਨਾਮਦੇਵ ਨੇ ਉਹਨਾਂ ਨੂੰ ਰਸਦ ਲੈ ਦਿੱਤੀ। ਆਪ ਰਸ ਦੇ ਕੇ ਉਹਨਾਂ ਨੂੰ ਕਿਸੇ ਪ੍ਰਭੂ ਦੇ ਧਿਆਨ ਵਿੱਚ ਇਕਾਂਤ ਹੋ ਬਹਿੰਦੇ ਹਨ। ਵਾਹਿਗੁਰੂ ਅੰਤਰਜਾਮੀ ਦਾ ਭਜਨ ਜਿਨ ਜਿਨ ਨਾਮ 'ਤੇ ਆਇਆ ਤਿਨਕੇ ਕਾਜ ਸਰੇ। ਵਾਹਿਗੁਰੂ ਅੰਤਰਜਾਮੀ ਦੇ ਭਜਨ ਦੇ ਵਿੱਚ ਜਿੱਥੇ ਪਰਮਾਰਥਕ ਕੰਮ ਮੋਕਸ਼ ਰੂਪੀ ਕਾਰਜ ਸਿੱਧ ਕਰਨ ਦੀ ਤਾਕਤ ਹੈ, ਉੱਥੇ ਦੁਨੀਆਂ ਦੇ ਵਿਵਹਾਰ ਸਿੱਧ ਕਰਨ ਦੀ ਵੀ ਸ਼ਕਤੀ ਇਹਦੇ ਵਿੱਚ। ਜਿੰਨੀ ਨਾਮ ਜਪਿਆ ਤਿਨਕੇ ਕਾਜ ਸਰੇ, ਜਿੰਨੀ ਨਾਮ ਜਪੇ ਤਿਨਕੇ ਕਾਜ ਸਰੇ।
ਪ੍ਰੇਮ ਡੋਰੀਆਂ
ਭਗਤੀ ਦੇ ਵਸੀਭੂਤ ਹੋਣਾ ਪਰਮੇਸ਼ਰ ਦਾ ਆਪਣਾ ਸੁਭਾਵ ਹੈ। ਇਸੇ ਤਰ੍ਹਾਂ ਨਾਮ ਦੇ ਪਰਮੇਸ਼ਰ ਦੇ ਧਿਆਨ ਮਗਨ ਹੋ ਬੈਠੇ ਵਾਹਿਗੁਰੂ ਸਰਬ ਸ਼ਕਤੀਮਾਨ। ਭਾਈ ਸਾਹਿਬ ਭਾਈ ਗੁਰਦਾਸ ਕਹਿੰਦੇ ਹਨ, ਚਰਨ ਸ਼ਰਨ ਗੁਰੂ ਏਕ ਪਿੰਡਾ ਜਾਏ ਚਲ, ਸਤਿਗੁਰੂ ਕੋਟ ਪਿੰਡਾ ਆਗੇ ਹੋਏ ਲੇਤ ਹੈ। ਏਕ ਵਾਰ ਸਤਿਗੁਰੂ ਮੰਤਰ ਸਿਮਰਨ ਮਾਤਰ, ਸਿਮਰਤ ਤਾਹੇ ਬਾਰੰਬਾਰ ਗੁਰ ਹੇਤ ਹੈ। ਭਾਵਨੀ ਭਗਤ ਪਾਏ ਕੌਡੀ ਅਗਰ ਭਾਵ ਰੱਖੇ, ਤਾਹੇ ਗੁਰੂ ਸਰਬ ਨਿਧਾਨ ਦਾਨ ਦੇਤ ਹੈ। ਸਤਿਗੁਰੂ ਦਇਆ ਨਿਧ ਮਹਿਮਾ ਅਗਾਧ ਬੋਲ, ਨਮੋ 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 ਨੇਤ ਨੇਤ ਨੇਤ। ਕ੍ਰਿਸ਼ਨ ਜੀ ਅੱਜ ਧਿਆਨ ਮਗਨ ਬੈਠੇ, ਚੌਂਕੜਾ ਮਾਰਿਆ, ਨੇਤਰ ਮਿਟੇ ਹਨ, ਜਿਵੇਂ ਸਮਾਧਿਸ਼ਟ ਪੁਰਸ਼ ਬੈਠਾ ਹੁੰਦਾ। ਅਰਜਨ ਉਹਨਾਂ ਦਾ ਭਗਤ ਵੀ ਸੀ, ਸਹਾ ਵੀ ਸੀ, ਦਰਸ਼ਨ ਵਾਸਤੇ ਆਉਂਦਾ ਦੂਰੋਂ ਦੇਖ ਕੇ। ਇਹੋ ਜਿਹੇ ਸਮੇਂ ਸਿਆਣੇ ਪੁਰਸ਼ ਸਤਪੁਰਸ਼ਾਂ ਦੇ ਪਾਸ ਨਹੀਂ ਜਾਇਆ ਕਰਦੇ, ਜਿੰਨੀ ਦੇਰ ਤੱਕ ਸਮਾਧੀ ਤੋਂ ਉਥਾਨ ਨਾ ਹੋ ਜਾਣ। ਦੂਰੋਂ ਦੇਖ ਕੇ ਅਰਜਨ ਬੈਠ ਗਿਆ, ਵੀ ਸਮਾਧੀ ਤੋਂ ਉਥਾਨ ਹੋਣਗੇ ਤਦ ਮੈਂ ਜਾ ਕੇ ਨਮਸਕਾਰ ਕਰਾਂਗਾ। ਪਰ ਚਿੱਤ ਵਿੱਚ ਗਿੱਟੀਆਂ ਗਿਣੀ ਜਾਂਦਾ ਵੀ ਇਹ ਭਗਵਾਨ ਹੈ, ਇਹ ਸਮਾਧੀ ਵਿੱਚ ਬੈਠਾ, ਕਿਸੇ ਦੇ ਧਿਆਨ ਮਗਨ ਦੀਂਦਾ ਹੈ, ਇਸਨੂੰ ਕਿਸੇ ਦੇ ਧਿਆਨ ਵਿੱਚ ਬੈਠਣ ਦੀ ਕੀ ਲੋੜ? ਭਲਾ ਭਗਤ ਤਾਂ ਭਗਵਾਨ ਦਾ ਧਿਆਨ ਕਰਨ ਆਪਣੀ ਕਲਿਆਣ ਵਾਸਤੇ, ਭਗਵਾਨ ਨੂੰ ਕਿਸੇ ਦੇ ਧਿਆਨ ਵਿੱਚ ਮਗਨ ਹੋਣ ਦੀ ਕੀ ਲੋੜ? ਇਹੀਆਂ ਗਿੱਟੀਆਂ ਗਿਣੀ ਜਾਂਦਾ ਹੈ। ਖੈਰ, ਉਸ ਤੋਂ ਕੁਛ ਦੇਰ ਬਾਅਦ ਕ੍ਰਿਸ਼ਨ ਜੀ ਨੇ ਨੇਤਰ ਖੋਲ੍ਹੇ, ਸਮਾਧੀ ਤੋਂ ਉਥਾਨ ਹੋਏ, ਜਾ ਕੇ ਅਰਜਨ ਨਮਸਕਾਰ ਕਰਦਾ ਹੈ ਔਰ ਨਾਲ ਦੀ ਨਾਲ ਇਹ ਸਵਾਲ ਕਰਦਾ, ਮਹਾਰਾਜ ਅਸੀਂ ਭਗਤ ਲੋਕ ਤਾਂ ਭਲਾ ਤੁਹਾਡਾ ਧਿਆਨ ਧਰੀਏ, ਤੁਸੀਂ ਭਗਵਾਨ ਹੋ ਆਪ, ਤੁਸੀਂ ਤੁਹਾਨੂੰ ਕਿਸੇ ਦੇ ਧਿਆਨ ਧਰਨ ਦੀ ਕੀ ਲੋੜ? ਪ੍ਰਤੀਤ ਹੁੰਦਾ ਹੈ ਤੁਸੀਂ ਕਿਸੇ ਦੇ ਧਿਆਨ ਮਗਨ ਬੈਠੇ ਸੋ। ਅੱਗੋਂ ਕ੍ਰਿਸ਼ਨ ਜੀ ਕਹਿੰਦੇ, ਅਰਜਨ ਜਿਹੜੇ ਮੇਰਾ ਧਿਆਨ ਧਰਦੇ ਨੇ ਮੈਂ ਵੀ ਉਹਨਾਂ ਦਾ ਧਿਆਨ ਧਰਦਾ ਹਾਂ, ਜਿਹੜੇ ਮੈਨੂੰ ਇੱਕ ਵਾਰ ਯਾਦ ਕਰਦੇ ਨੇ ਮੈਂ ਉਹਨਾਂ ਨੂੰ ਬਾਰ ਬਾਰ ਯਾਦ ਕਰਦਾ, ਇਹ ਮੇਰਾ ਬਿਰਧ ਹੈ, ਮੇਰਾ ਸੁਭਾਵ ਹੈ। ਗੁਰੂ ਸੱਤਵੇਂ ਪਾਤਸ਼ਾਹ ਰਾਏ ਸਾਹਿਬ ਮਹਾਰਾਜ ਕੀਰਤਪੁਰ ਜੋਤ ਜਗਾਉਂਦੇ ਹਨ, ਮਾਨਾ ਦੂਸਰਾ ਬੈਕੁੰਠ ਦੁਨੀਆਂ 'ਤੇ ਆਇਆ ਹੋਇਆ, ਬੇਅੰਤ ਰਿਸ਼ੀਆਂ ਵਰਗੇ ਸਿੱਖ ਹਜ਼ੂਰੀ ਵਿੱਚ ਰਹਿੰਦੇ ਹਨ, ਲੰਗਰ ਗੁਰੂ ਕਾ ਦਿਨ ਰਾਤ ਚੱਲਦਾ ਹੈ, ਸਰਵਣ ਕੀਰਤਨ ਸਿਮਰਨ ਭਗਤੀ ਯਾਦ ਹੋ ਰਹੀ ਹੈ। ਇਸੇ ਤਰ੍ਹਾਂ ਇੱਕ ਸਿੱਖ ਚਰਨਾਂ ਵਿੱਚ ਆ ਕੇ ਨਮਸਕਾਰ ਕਰਦਾ ਹੈ, ਗੁਰੂ ਜੀ ਨੇ ਉਸਦੇ ਸਿਰ 'ਤੇ ਕਿਰਪਾ ਰੂਪੀ ਹੱਥ ਰੱਖਿਆ, ਹੁਕਮ ਕੀਤਾ ਜਾਓ ਕਾਬਲ ਵਿੱਚ ਜਾ ਕੇ ਗੁਰੂ ਨਾਨਕ ਦੀ ਸਿੱਖੀ ਸੌਖਾ ਮਾਰਗ ਪ੍ਰਚਾਰੋ, ਜਿਸਦੇ ਸੌਖੇ ਅਸੂਲ ਗੁਰਮੁਖ ਨਾਮ ਦਾ ਨਿਸ਼ਾਨ, ਦੁਨੀਆਂ ਇਸ ਤੋਂ ਲਾਭ ਉਠਾ ਕੇ ਆਪਣਾ ਜਨਮ ਸਫਲਾ ਕਰੇ, ਮਾਨੁਖ ਤਨ ਨੂੰ ਸਫਲਾ ਕਰਨ, ਹੁਕਮ ਪਾ ਕੇ ਕਾਬਲ ਚਲਾ ਜਾਂਦਾ। ਗੁਰੂ ਦੀ ਕਿਰਪਾ ਸੀ, ਬਖਸ਼ਿਸ਼ ਸੀ, ਉੱਥੇ ਗੁਰਦੁਆਰਾ ਬਣਾਇਆ, ਦੋ ਵੇਲੇ ਕੀਰਤਨ ਕਥਾ ਹੁੰਦਾ ਹੈ, ਗੁਰੂ ਕਾ ਲੰਗਰ ਚੱਲਦਾ ਹੈ, ਗੁਰੂ ਨਾਨਕ ਦੀ ਸਿੱਖੀ ਦਾ ਪ੍ਰਚਾਰ ਹੋ ਰਿਹਾ ਹੈ, ਬਿਆਨ ਜੀਵਾਂ ਦਾ ਭਲਾ ਹੋ ਰਿਹਾ। ਪਰ ਆਪ ਜੋ ਕੁਛ ਸਿੱਖ ਦਾ ਕਰਤੱਵ ਹੈ, ਅੰਮ੍ਰਿਤ ਵੇਲੇ ਪਹਿਰ ਸਵਾ ਪਹਿਰ ਆਤਰੇ ਨੇ ਉੱਠ ਕੇ ਸੌਚ ਇਸ਼ਨਾ ਕਰਕੇ ਸਿਮਰਨ ਧਿਆਨ ਵਿੱਚ ਜੁੜਦੇ, ਚੌਂਕੀ ਵਿਛਾ ਕੇ ਉਸ 'ਤੇ ਆਸਣ ਵਿਛਾ ਲੈਂਦੇ, ਚੌਂਕੜਾ ਮਾਰ ਕੇ ਨੇਤਰ ਮੀਟ ਕੇ ਗੁਰੂ ਸਰੂਪ ਦਾ ਧਿਆਨ ਔਰ ਗੁਰਮੰਤਰ ਦਾ ਸਿਮਰਨ ਅਭਿਆਸ ਕਰਦੇ। ਸਭ ਧਿਆਨਾਂ ਦਾ ਮੂਲ ਗੁਰੂ ਮੂਰਤੀ ਹੈ, ਗੁਰੂ ਸਰੂਪ ਦਾ ਧਿਆਨ ਹੈ, ਸਭ ਮੰਤਰਾਂ ਦਾ ਮੂਲ ਗੁਰਮੰਤਰ ਹੈ। ਸੰਯਮ ਕਰਕੇ ਆਪ ਚੌਂਕੜਾ ਮਾਰ ਕੇ ਨੇਤਰ ਮੀਟ ਕੇ ਦਿਨ ਚੜ੍ਹੇ ਤੱਕ ਗੁਰੂ ਚਰਨਾਂ ਦਾ ਧਿਆਨ ਔਰ ਨਾਮ ਦਾ ਸਿਮਰਨ ਕਰਦੇ, ਇਹਦੇ ਵਿੱਚ ਬਿਰਤੀ ਟਿਕਾ ਕੇ ਆਪਣਾ ਭਜਨ ਆਨੰਦ ਲੈਂਦੇ। ਉਸ ਤੋਂ ਬਾਅਦ ਦਿਨ ਚੜ੍ਹੇ ਨਿੱਤ ਦੀ ਬਾਣੀ ਦਾ ਪਾਠ ਔਰ ਜਿਤਨੀਆਂ ਜ਼ਿੰਮੇਵਾਰੀਆਂ ਸੀ ਉਹਨਾਂ ਨੂੰ ਅੱਛੀ ਤਰ੍ਹਾਂ ਨਿਭਾਉਂਦੇ। ਇਉਂ ਸਮਾਂ ਗੁਜ਼ਰਦਾ ਚਲਾ ਗਿਆ, ਧਿਆਨ ਧਰਦੇ ਧਰਦੇ ਚਿੱਤ ਬਿਰਤੀ ਸਾਧ ਸਿੰਘ ਇੱਕ ਇਹੋ ਜਿਹੀ ਦਰਵੀਭੂਤ ਚੀਜ਼ ਹੈ, ਪ੍ਰੇਮ ਦੇ ਨਾਲ ਜਿਸ ਵਸਤੂ ਦਾ ਨਿੱਤਾ ਪ੍ਰਤੀ ਧਿਆਨ ਧਰਦੀ ਹੈ ਉਹਦਾ ਰੂਪ ਹੀ ਬਣਦੀ ਚਲੀ ਜਾਂਦੀ, ਆਖਰੀ ਉਹਦਾ ਰੂਪ ਹੀ ਬਣ ਜਾਣਾ ਹੋਇਆ। ਕਿਆ ਤਾਂ ਇੱਕ ਦਿਨ ਧਿਆਨ ਧਰਦਾ ਧਰਦਾ ਆਪਣੇ ਤੇ ਦਾ ਰੂਪ ਬਣਨਾ, ਕਿਆ ਤਾਂ ਸਿੱਖ ਧਿਆਨ ਗੁਰੂ ਸਰੂਪ ਯਾਨੀ ਖਿਆਲ ਔਰ ਤੇ ਗੁਰੂ। ਇਸੀ ਤਰ੍ਹਾਂ ਭਾਈ ਗੋਂਦਾ ਨਿੱਤਾ ਪ੍ਰਤੀ ਗੁਰੂ ਚਰਨਾਂ ਦਾ ਧਿਆਨ ਧਰਦਾ ਹੈ ਔਰ ਨਾਮ ਦਾ ਸਿਮਰਨ ਕਰਦਾ, ਬਿਰਤੀ ਟਿਕਦੀ ਟਿਕਦੀ ਜ਼ਿਆਦਾ ਸ਼ੁੱਧ ਔਰ ਸੂਖਮ ਹੁੰਦੀ ਚਲੀ ਜਾਂਦੀ ਹੈ, ਪਹਿਲੇ ਸਾਹ ਵਿਕਲਪ ਸਮਾਧੀ ਹੁੰਦੀ ਹੈ, ਤਿਆਤਾ ਧਿਆਨ 'ਤੇ ਇਹ ਤ੍ਰਿਪਟੀ ਭਾਸਦੀ ਰਹਿੰਦੀ ਹੈ। ਮਨ ਦੇ ਸਾਧ ਸਿੰਘ ਹਜ਼ਾਰਾਂ ਟੁਕੜੇ ਹੋਏ ਹੋਏ ਹਨ, ਸੋ ਉਹਨੂੰ ਹੌਲੀ ਹੌਲੀ ਯੁਕਤੀ ਨਾਲ ਇਕੱਠਾ ਕਰਨਾ ਹੈ, ਇੱਕ ਬਣਾਉਣਾ ਪ੍ਰਭੂ ਦੇ ਵਿੱਚ ਲਿਵਲੀਨ ਕਰਨਾ ਹੈ। ਸਵਯੋ ਪਿਆਤਾ ਧਿਆਨ ਤੇ ਤਿੰਨ ਹਿੱਸਿਆਂ ਵਿੱਚ ਲੈ ਕੇ ਹੌਲੀ ਹੌਲੀ ਤਿਉਂ ਦਾ ਵੀ ਇੱਕ ਕਰ ਦੇਣਾ ਹੈ। ਇਸ ਤਰੀਕੇ ਸਿਰ ਰੋਜ਼ਾਨਾ ਉਸਦਾ ਅਭਿਆਸ ਹੈ। ਅੱਜ ਗਰਮੀ ਦਾ ਮੌਸਮ ਹੈ, ਭਾਈ ਗਾਉਂਦੇ ਨੇ ਅੰਮ੍ਰਿਤ ਵੇਲੇ ਇਸ਼ਨਾਨ ਆਦਿ ਕਰਕੇ ਚੌਂਕੀ ਵਿਹੜੇ ਵਿੱਚ ਵਿਛਾਏ, ਉਸਦੇ ਉੱਪਰ ਆਸਣ ਵਿਛਾਇਆ, ਚੌਂਕੜਾ ਮਾਰ ਕੇ ਬੈਠ ਜਾਂਦਾ ਹੈ, ਨੇਤਰ ਮੀਟਦਾ, ਬਾਹਰੋਂ ਬੀਤ ਨੂੰ ਸੰਕੋਚ ਕੇ ਅੰਦਰ ਸੁਰਤੀ ਨਾਲ ਗੁਰੂ ਚਰਨਾਂ ਨੂੰ ਜਿੱਥਾ ਮਾਰ ਅਤੇ ਸਿਮਰਨ ਸ਼ੁਰੂ ਕਰ ਦਿੰਦਾ। ਅੱਜ ਇਤਨੀ ਬਿਰਤੀ ਟਿੱਕੀ, ਇਤਨਾ ਗਹਿਰਾ ਧਿਆਨ ਲੱਗਿਆ, ਧਿਆਤਾ ਧਿਆਨ ਤੇ ਤ੍ਰਿਪਤੀ ਲੀਨ ਹੋ ਗਈ। ਯਾਨੀ ਧਿਆਨ ਧਿਆਤਾ ਧਿਆਨ ਧਰਦਾ ਧਰਦਾ ਆਪਾਂ ਗਵਾ ਕੇ ਧੇ ਦੇ ਵਿੱਚ ਲੀਨ ਹੋ ਜਾਂਦਾ, ਗੁਰੂ ਸਰੂਪ ਦੇ ਵਿੱਚ ਹੀ ਲੀਨ ਹੋ ਜਾਂਦੀ ਹੈ ਬਿਰਤੀ। ਜਿੱਥੇ ਇਹੋ ਜਿਹੀ ਅਵਸਥਾ ਹੈ ਉੱਥੇ ਦੇਸ਼ ਕਾਲ ਵਸਤੂ ਵਾਸੀ ਭੁੱਲਣਾ ਹੋਇਆ, ਨਾ ਇਹ ਪਤਾ ਰਹਿੰਦਾ ਕਿੱਥੇ ਬੈਠਾ ਮੈਂ, ਨਾ ਇਹ ਪਤਾ ਰਹਿੰਦਾ ਕਿਤਨਾ ਸਮਾਂ ਗੁਜ਼ਰ ਗਿਆ, ਨਾ ਨੇੜੇ ਤੇੜੇ ਦੀਆਂ ਅਵਸਥਾ ਦਾ ਪਤਾ ਰਹਿੰਦਾ। ਉਹ ਸਰੀਰ ਦੀ ਬੇਖਬਰੀ ਅਤੇ ਹੋਰ ਕੀ ਚੀਜ਼ ਪਾਸੇ ਉੱਥੇ, ਉਹ ਕੈਸਾ ਆਨੰਦ ਦੀ ਅਵਸਥਾ ਹੋਇਆ ਕਰਦੀ ਜੇ ਕਿਸੇ ਨੂੰ ਕੋਈ ਥੋੜ੍ਹਾ ਬਹੁਤ ਇਹੋ ਜਿਹਾ ਸਮਾਂ ਰੰਗ ਦਿਖਾਵੇ ਵੀ ਤਾਂ। ਸਵਯੋ ਸਤਸੰਗ ਅੱਜ ਇਤਨਾ ਗਹਿਰਾ ਧਿਆਨ ਲੱਗਿਆ ਭਾਈ ਗੋਂਦੇ ਦਾ, ਸਾਧ ਵਿਕਲਪ ਤੋਂ ਨਿਰਵਿਕਲਪ ਸਮਾਧ ਬਣ ਜਾਂਦੀ, ਸਰੀਰ ਦੀ ਬੇਖਬਰੀ ਹੋ ਗਈ। ਅੱਗੇ ਦਿਨ ਚੜ੍ਹੇ ਉੱਠ ਖੜਦਾ ਸੀ ਲੇਕਿਨ ਅੱਜ ਸਰੀਰ ਦੀ ਖਬਰ ਕੋਈ ਨਹੀਂ, ਉਸ ਸਮਾਧੀ ਵਿੱਚ ਲੀਨ ਹੈ। ਬਾਹਰ ਦਿਨ ਚੜ੍ਹ ਗਿਆ ਕੋਈ ਖਬਰ ਨਹੀਂ, ਉੱਪਰ ਦੀ ਧੁੱਪ ਲੰਘੀ ਜਾਂਦੀ ਹੈ ਦੁਪਹਿਰ ਹੋ ਗਈ ਕੋਈ ਖਬਰ ਨਹੀਂ, ਉੱਪਰ ਦੀ ਧੁੱਪ ਧੁੱਪ ਗਰਮੀ ਉੱਥੇ ਕੀ ਸਰਦੀ ਗਰਮੀ ਪਾਸਦੀ ਨਹੀਂ ਉਸ ਅਵਸਥਾ ਦੇ ਵਿੱਚ। ਉੱਥੇ ਜਿੱਥੇ ਦੁਨੀਆਂ ਹੀ ਨਹੀਂ, ਸਰੀਰ ਹੀ ਨਹੀਂ, ਉੱਥੇ ਇਹ ਚੀਜ਼ਾਂ ਕਿੱਥੇ ਪਾਸਣ। ਸਵਯੋਂ ਕਰਕੇ ਤੀਸਰਾ ਪੈਰ ਹੋ ਗਿਆ। ਪਰ ਸਾਸੂ ਇਹੋ ਜਿਹੇ ਧਿਆਨ ਦੀ ਸ਼ਕਤੀ ਕਿੰਨੀ ਕੁ ਹੈ, ਪਰਮੇਸ਼ਰ ਕਹਿੰਦੇ ਜਿਹੜੇ ਮੇਰਾ ਧਿਆਨ ਧਰਦੇ ਨੇ ਮੈਂ ਵੀ ਉਹਨਾਂ ਦਾ ਧਿਆਨ ਧਰਦਾ ਹਾਂ, ਜਿਹੜੇ ਮੇਰਾ ਸਿਮਰਨ ਕਰਦੇ ਨੇ ਮੈਂ ਵੀ ਉਹਨਾਂ ਦਾ ਸਿਮਰਨ ਕਰਦਾ ਹਾਂ, ਇਹ ਮੇਰਾ ਬਿਰਧ ਹੈ ਸੁਭਾਅ। ਇੱਧਰ ਗੁਰੂ ਸੱਤਵੇਂ ਪਾਤਸ਼ਾਹ, ਕਿਉਂਕਿ ਹਜ਼ੂਰ ਦੇ ਚਰਨਾਂ ਦਾ ਧਿਆਨ ਧਰਿਆ ਸੀ ਕੀਰਤਪੁਰ ਸਾਹਿਬ ਦੇ ਵਿੱਚ, ਅੰਮ੍ਰਿਤ ਵੇਲੇ ਸ੍ਰੀ ਅਫਸਰ ਦੀ ਵਾਰ ਦੇ ਕੀਰਤਨ ਵਿੱਚ ਆਪਣੇ ਪਾਰੂ ਨੇਤਰ ਮੀਟ ਕੇ ਉਸੇ ਤਰ੍ਹਾਂ ਅੰਤਰਮੁਖ ਹੋ ਜਾਂਦੇ। ਸੋ ਅੱਗੇ ਰੋਜ਼ ਸੇਵਾਦਾਰ ਭਾਈ ਗੋਂਦਾ ਗੁਰੂ ਚਰਨਾਂ ਦੇ ਧਿਆਨ ਵਿੱਚ ਮਹਿਰ ਹੈ, ਅਤੇ ਇੱਧਰ ਗੁਰੂ ਸੱਤਵੇਂ ਪਾਤਸ਼ਾਹ ਮਹਾਰਾਜ ਉਸੀ ਤਰ੍ਹਾਂ ਸਮਾਧਿਸ਼ਟ ਬੈਠੇ ਹੋਏ ਹਨ। ਉਸ ਹੋਰ ਸਿੱਖ ਸੰਗਤਾਂ ਚਲੀਆਂ ਗਈਆਂ, ਕੁਛ ਪ੍ਰੇਮੀ ਇਹ ਜਾਣਨ ਵਾਸਤੇ ਦੇਖੀਏ ਕਿਸ ਪ੍ਰੇਮੀ ਦੇ ਪ੍ਰੇਮ ਦੇ ਵਸੀਭੂਤ ਹੋਏ ਬੈਠੇ ਹੋਏ ਹਨ। ਦੇਖਦੇ ਰਹੇ, ਚਿਹਰੇ ਵੱਲ ਤੱਕਦੇ ਰਹੇ, ਇੱਕ ਰਸ ਬੈਠੇ, ਰੰਚਕ ਮਾਤਰ ਸਰੀਰ ਨਹੀਂ ਹੁੰਦਾ। ਦੁਪਹਿਰ ਦਿਨ ਚੜ੍ਹ ਗਏ, ਦੁਪਹਿਰ ਹੋ ਗਈ, ਲੰਗਰੀ ਸਿੱਖ ਨੇ ਅਰਜ਼ ਕੀਤੀ ਲੰਗਰ ਵਾਸਤੇ, ਲੇਕਿਨ ਚੁੱਪ ਉਸੀ ਤਰ੍ਹਾਂ ਬੈਠੇ। ਤੀਸਰਾ ਪੈਰ ਹੋਇਆ, ਫਿਰ ਸਮਾਧੀ ਟੁੱਟੀ, ਹੁਕਮ ਹੈ ਚਲੋ ਦੇਰ ਹੋ ਗਈ ਲੰਗਰ ਵਾਸਤੇ। ਸਿੱਖਾਂ ਅਰਜ਼ ਕੀਤੀ, ਗਰੀਬ ਨਾਲ ਹਜ਼ੂਰ ਦਾ ਕੀ ਚੋਜ, ਕੀ ਕੌਤਕ। ਕਹਿਣ ਲੱਗੇ, ਭਾਈ ਜਿੰਨੀ ਦੇਰ ਤੱਕ ਸਿੱਖ ਨੇ ਚਰਨ ਨਹੀਂ ਛੱਡੇ ਮੈਂ ਕਿਵੇਂ ਉੱਠ ਸਕਦਾ ਸੀ। ਕਿੱਥੇ ਸਾਰੀ ਗੱਲ ਦੱਸੀ। ਕਾਬਲ ਦੇ ਵਿੱਚ ਭਾਈ ਗਾਉਂਦੇ ਨੇ ਸੁਰਤੀ ਨਾਲ ਚਰਨਾਂ ਨੂੰ ਜੱਫਾ ਮਾਰਿਆ ਹੋਇਆ। ਸਤਿਸੰਗ ਇਉਂ ਪਰਮੇਸ਼ਰ ਕਹਿੰਦਾ ਹੈ, ਮੇਰੇ ਪਿਆਰੇ ਮੈਨੂੰ ਪ੍ਰੇਮ ਦੀਆਂ ਜ਼ੰਜੀਰਾਂ ਵਿੱਚ ਜਕੜ ਲੈਂਦੇ। ਹੋਤੀ ਮਰਦਾਨ ਬਾਬਾ ਕਰਮ ਸਿੰਘ ਗਾਈਡ ਪਲਟਣ ਵਿੱਚ ਨੌਕਰ, ਰਾਤ ਨੂੰ ਰੋਜ਼ ਬਾਹਰ ਜਾ ਕੇ ਭਜਨ ਕਰਦੇ ਹਨ, ਸਮਾਜ ਵਿੱਚ ਸਥਿਤ ਹੁੰਦੇ ਹਨ, ਸੂਬੇਦਾਰ ਸ਼ਿਕਾਇਤ ਕਰਦੇ। ਉਹਨਾਂ ਦਿਨਾਂ ਵਿੱਚ ਵੱਡੇ ਅਫਸਰ ਅੰਗਰੇਜ਼ ਹੁੰਦੇ, ਸੂਬੇਦਾਰ ਸ਼ਿਕਾਇਤ ਕਰਦਾ ਵੀ ਰੋਜ਼ ਬਾਹਰ ਚਲਿਆ ਜਾਂਦਾ ਕਰਮ ਸਿੰਘ। ਇੱਕ ਦਿਨ ਇਹ ਦੇਖਣ ਵਾਸਤੇ ਵੀ ਮੈਨੂੰ ਅੱਖੀਂ ਦਿਖਾ, ਵੈਸੇ ਨਹੀਂ ਮੈਂ ਮੰਨਾਂ। ਚਲੇ ਗਏ ਜਾ ਕੇ ਜਿੱਥੇ ਬੈਠੇ ਸਨ, ਟਾਰਚ ਨਾਲ ਦਿਖਾਇਆ, ਉਹ ਦੇਖੋ ਬੈਠੇ ਆਪ ਧਿਆਨ ਮਗਨ ਸਨ। ਉਹਨਾਂ ਨੂੰ ਇਹਨਾਂ ਗੱਲਾਂ ਦਾ ਨਾ ਖੜਕਾ ਨਾ ਕੁਛ ਸੁਣਿਆ। ਵਾਪਸ ਆ ਕੇ ਜਦੋਂ ਜਿੱਥੇ ਪਹਿਰਾ ਸੀ ਉੱਥੇ ਆ ਕੇ ਦਿਖਾਇਆ, ਉੱਥੇ ਆਪਨੇ ਉਸੇ ਤਰ੍ਹਾਂ ਫਰਜੰਟੀ ਸਾਹਿਬ ਦੀ ਦਵਾਈ, ਸਲਾਮੀ ਦਵਾਈ। ਬਹੁਤ ਅੱਛਾ ਬੋਲਿਆ, ਹੈਰਾਨ ਹੋ ਗਏ ਇਹ ਕੀ ਗੱਲ, ਉੱਥੇ ਵੀ ਬੈਠਾ ਸੀ ਇੱਥੇ ਵੀ ਹੈ, ਫਿਰ ਉੱਥੇ ਜਾ ਕੇ ਦੇਖਿਆ ਉੱਥੇ ਫਿਰ ਬੈਠੇ, ਹੈਰਾਨ ਹੋ ਗਏ। ਇਉਂ ਪਰਮੇਸ਼ਰ ਪ੍ਰੇਮਾ ਭਗਤੀ ਦੇ ਵਸੀਭੂਤ ਹੈ। ਫਿਰ ਸਵੇਰੇ ਪਤਾ ਲੱਗਾ ਵੀ ਮੇਰੀ ਜਗ੍ਹਾ ਮੇਰਾ ਪਰਮੇਸ਼ਰ ਪਹਿਰਾ ਦੇ ਗਿਆ। ਆਪ ਜੀ ਨੇ ਜਾ ਕੇ ਕਿਹਾ ਵੀ ਮੇਰਾ ਨਾਂ ਕੱਟ ਦਿਓ। ਕਹਿਣ ਲੱਗੇ ਨਾਂ ਨਹੀਂ ਕੱਟਾਂਗੇ, ਉਦਾਸ ਨਾ ਹੋ, ਜਲਦੀ ਤੁਹਾਨੂੰ ਸੂਬੇਦਾਰੀ ਦੇ ਦਿਆਂਗੇ। ਕਹਿਣ ਲੱਗੇ ਸੂਬੇਦਾਰੀ ਦੁਨੀਆਂ ਦੀ ਨਹੀਂ ਚੰਗੀ ਲੱਗਦੀ, ਬਿਹਤਰ ਹੈ ਮੇਰਾ ਨਾਂ ਕੱਟ ਦਿਓ। ਮੈਂ ਬੇਫਿਕਰੀ ਦੇ ਨਾਲ ਉਸਦੇ ਧਿਆਨ ਮੈਂ ਰਹਾਂਗਾ, ਹੁਣ ਮੈਨੂੰ ਥੋੜ੍ਹਾ ਬਹੁਤਾ ਸੰਕਲਪ ਰਹਿੰਦਾ ਜਾ ਕੇ ਡਿਊਟੀ 'ਤੇ ਪਹੁੰਚਣਾ। ਅੰਗਰੇਜ਼ ਕਹਿੰਦਾ, ਅੰਗਰੇਜ਼ ਸੀ ਅਫਸਰ ਕਰਨੈਲ, ਕਹਿੰਦਾ ਨਾਂ ਨਹੀਂ ਮੈਂ ਕੱਟਾਂਗਾ, ਐਸੇ ਅੱਛੇ ਆਦਮੀ ਦਾ ਮੈਂ ਨਾਂ ਕਿਵੇਂ ਕੱਟਦੇ ਹਾਂ। ਅਖੀਰ ਕਹਿਣ ਲੱਗੇ, ਚੰਗਾ ਮੇਰਾ ਨਾਂ ਦੇਖੋ ਜ਼ਰਾ, ਰਜਿਸਟਰ ਖੋਲ੍ਹ ਕੇ। ਸਾਸੰਗ ਦਾ ਨਾਂ ਹੀ ਨਹੀਂ ਸੀ ਨਿਕਲਿਆ। ਉਸ ਤੋਂ ਬਾਅਦ ਜਾ ਕੇ ਫਿਰ ਬਦਾਨ ਬੜੀ ਦੇਰ ਤੱਕ ਤਪ ਕੀਤੀ, ਕੋਈ ਨਾਂ ਉਹਨਾਂ ਦੇ ਨਾਂ ਨੂੰ ਨਹੀਂ ਭੁੱਲਿਆ ਹੋਇਆ। ਤਾਂ ਅਤੇ ਆਓ, ਪਰਮੇਸ਼ੁਰ ਦਾ ਸੁਭਾਅ ਪ੍ਰੇਮ ਦੇ ਵਸੀਭੂਤ ਹੋ ਜਾਣਾ ਹੈ। ਇੱਧਰ ਭਾਈ ਗਾਉਂਦੇ ਨੇ ਤੀਸਰੇ ਪੈਰ ਤੱਕ ਗੁਰੂ ਚਰਨਾਂ ਦਾ ਧਿਆਨ ਰੱਖਿਆ, ਅਤੇ ਇੱਧਰ ਉਹਦੇ ਪ੍ਰੇਮ ਦੇ ਵਸੀਭੂਤ ਹੋ ਕੇ ਕੀਰਤਪੁਰ ਸਾਹਿਬ ਗੁਰੂ ਸੱਤਵੇਂ ਪਾਤਸ਼ਾਹ ਬੈਠੇ ਰਹੇ। ਇੱਧਰ ਨਾਮਦੇਵ ਦੀ ਬਾਬਤ, ਨਾਮਦੇਵ ਪ੍ਰਭੂ ਚਰਨਾਂ ਦਾ ਧਿਆਨ ਕਰਕੇ ਇਕਾਂਤ ਹੋ ਬੈਠਾ। 20 ਰੁਪਏ ਜਿਹੜੇ ਸਮਾਨ ਖਰੀਦਣ ਵਾਸਤੇ ਉਹਦੇ ਨਾਨੇ ਨੇ ਦਿੱਤੇ ਸਨ, ਉਹ ਸਾਧੂਆਂ ਨੂੰ ਭੋਜਨ ਛਕਾ ਦਿੱਤਾ। ਸੋ ਪਰਮੇਸ਼ਰ ਨੇ ਸੋਚਿਆ, ਮੇਰਾ ਭਗਤ ਮੇਰੇ ਪਿਆਰਿਆਂ ਦੇ ਵਾਸਤੇ ਭੋਜਨ ਦੇ ਵਾਸਤੇ ਉਹ ਰੁਪਏ ਦੇ ਗਿਆ, ਉਹਦਾ ਕੰਮ ਮੈਂ ਕਿਉਂ ਨਾ ਕਰਾਂ। ਮੇਰਾ ਸੁਭਾਵ ਹੈ ਹੁਣ, ਪਰਮੇਸ਼ਰ ਸਰਵ ਸ਼ਕਤੀਮਾਨ ਹੈ, ਝੱਟ ਹੀ ਇੱਕ ਬੇਟੀ ਦਾ ਰੂਪ ਧਾਰਿਆ, ਅਤੇ ਜਿੰਨਾ ਸਮਾਨ ਉਸ ਵੇਲੇ ਵਗੈਰਾ ਲੈ ਕੇ ਆਉਣੇ ਉਹ ਵੀ ਲੈ ਆਉਂਦੇ। ਉਡੀਕ ਵਿਸ਼ੀ ਨਾਮਦੇਵ ਦਾ ਨਾਨਾ ਝੱਟ ਆ ਕੇ ਉੱਥੇ ਕਹਿਣ ਲੱਗੇ, ਦੱਸੋ ਬਾਬਾ ਜੀ ਕਿੱਥੇ ਤਿਆਰ ਕਰਾਂ ਛੱਪਰੀ, ਮੈਨੂੰ ਨਾਮਦੇਵ ਨੇ ਭੇਜਿਆ। ਇਹ ਸਾਡਾ ਥਾਂ ਹੈ ਛੱਪਰੀ, ਜਿਹੜਾ ਕਰੋੜਾਂ ਬ੍ਰਹਮੰਡਾਂ ਨੂੰ ਹਰਨ ਫਰਨ ਜਾਂ ਕਾ ਨੇਤਰ ਹੋ, ਇਸਕਾ ਮੰਤਰ ਨਾ ਜਾਣੇ ਹੋਰ, ਕਰੋੜਾਂ ਬ੍ਰਹਮੰਡਾਂ ਨੂੰ ਇੱਕ ਅੱਖ ਦੇ ਚਮੱਕੇ ਮਾਤਰ ਰਚ ਲੈਂਦਾ, ਫਿਰ ਜਦੋਂ ਚਾਹੁੰਦਾ ਫਿਰ ਲੈ ਕਰ ਦਿੰਦਾ। ਉਸ ਨੂੰ ਛੱਪਰੀ ਬਣਾਉਣੀ ਸੀ, ਛਿੰਨ ਮਾਤਰ ਦੀ ਓਲਾ ਜਾਗਰਤ ਛੱਪਰੀ ਬਣਾ ਕੇ ਅਲੋਪ ਹੋ ਜਾਂਦੇ ਹਨ। ਸੋ ਛੱਪਰੀ ਬੜੀ ਅਸਚਰਜ ਬਣੀ, ਸਭ ਲੋਕ ਹੈਰਾਨ ਹਨ, ਜਿਹੜੀ ਚੀਜ਼ ਪਰਮੇਸ਼ੁਰ ਦੇ ਆਪਣੇ ਹੱਥੋਂ ਬਣੇ ਕੈਸੀ ਅੱਛੀ ਹੋ ਗਈ। ਉਸ ਛੱਪਰੀ ਦੀ ਅਸਚਰਜਤਾਈ ਨੂੰ ਦੇਖ ਕੇ ਨਾਮਦੇਵ ਦੀ ਗੁਆਂਢਣ ਨੇ ਇਉਂ ਪੁੱਛਿਆ ਸੀ, ਪਾੜ ਪੜੋਸਣ ਪੁੱਛ ਲੈਣਾ ਮਾਂ, ਕਾ ਪਹਿਚਾਨ ਛੁਪਾਈ ਹੋ, ਤੋ ਭੈ ਦੁਗਣੀ ਮਜ਼ਦੂਰੀ ਦੇਹੋ, ਮੌਕੇ ਬੇਟੀ ਦਿਓ ਬਤਾਈਓ। ਨਾਮਦੇਵ, ਛੱਪਰੀ ਕਿਸ ਕਾਰੀਗਰ ਨੇ ਬਣੀ, ਮੈਨੂੰ ਦੱਸ, ਇੱਥੋਂ ਦੁਗਣੀ ਮਜ਼ਦੂਰੀ ਦੇਵਾਂ ਜੇਕਰ ਮੇਰੇ ਵਾਸਤੇ ਇਹੋ ਜਿਹੀ ਛੱਪਰੀ ਬਣ ਜਾਵੇ ਤਾਂ। ਇਉਂ ਪੁੱਛਿਆ ਸੀ, ਪੜ ਪੜੋਸਨ ਪੁੱਛ ਲੈਣਾ ਮਾਂ, ਕਾ ਪਹਿਚਾਨ ਛੁਪਾਈ ਹੋ, ਪੜ ਪੜੋਸਨ ਪੁੱਛ ਲੈਣਾ ਮਾਂ, ਕਾ ਪਹਿਚਾਨ ਛੁਪਾਈ ਹੋ।
ਛੁਪਾਈ ਹੋ, ਜਾਨ ਛੁਪਾਈ, ਕਬ ਨਾਮ ਜਪਣ ਦਾ ਔਰ ਉਸਦਾ ਭਜਨ ਕਰਨ ਦਾ ਕੀਰਤਨ ਦਾ।
ਤਾਂ ਤੇ ਜਿੰਨਾ ਜ਼ਿਆਦਾ ਪ੍ਰੇਮ ਹੋਵੇਗਾ ਉਹਨਾਂ ਮਨ ਨੇ ਜ਼ਿਆਦਾ ਟਿਕਣਾ ਟਿਕਣਾ ਹੈ। ਤਾਂ ਤੇ ਪਰਮੇਸ਼ਰ ਕਹਿੰਦਾ ਜਿਨ੍ਹਾਂ ਨੇ 100% ਪ੍ਰੇਮ ਮੇਰੇ ਨਾਲ ਲਗਾ ਦਿੱਤਾ ਮੈਂ ਉਹਨਾਂ ਦਾ ਬਣ ਜਾਂਦਾ, ਮੇਰੀ ਵਿਭੂਤੀ ਸਾਰੀ ਉਹਨਾਂ ਦੀ ਬਣ ਜਾਂਦੀ ਹੈ। ਤਾਂ ਤੇ ਤਰੂਣ ਦੀ ਮਾਤਾ ਤਰੂਣ ਨੂੰ ਕਹਿੰਦੀ ਹੈ ਬੇਟਾ ਵਾਹਿਗੁਰੂ ਦੀ ਭਗਤੀ ਕੀਤਿਆਂ ਸਭ ਕੁਛ ਹੀ ਮਿਲਦਾ, ਇਸ ਤੋਂ ਵੱਧ ਕੇ ਵੱਡਾ ਉਪਾਅ ਹੋਰ ਕੋਈ ਨਹੀਂ ਪੁੱਠੀਆਂ ਨੂੰ ਸਿੱਧੀਆਂ ਕਰਨ ਦਾ। ਤਾਂ ਤੇ ਵਾਹਿਗੁਰੂ ਦਾ ਭਜਨ ਰਸਾਇਣ ਰੂਪ ਹੈ, ਇਸ ਵਾਸਤੇ ਭਜਨ ਕਰ। ਇਉਂ ਤਰੂਣ ਨੂੰ ਸ਼ੌਕ ਲੱਗਿਆ। ਗੁਰੂ ਸੋਤਰ ਵਿੱਚ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ ਧੰਨ ਹੈ।
ਦੇਣਾ